ਕੀਤੀ ਹੈ। ਇਸ ਦੇ ਉੱਤੇ ਕੱਲ ਵਾਈ ਮੀਡੀਆ ਦੇ ਉੱਤੇ ਖਾਸ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਉੱਤੇ ਕਿ ਡਿਸਕਸ਼ਨਸ ਕੀਤੀਆਂ ਗਈਆਂ ਕਿ ਜਿਹੜੇ ਇਹ ਅਨਾਉਂਸਮੈਂਟਸ ਹੋਈਆਂ ਨੇ ਇਹਦੇ ਨਾਲ ਕੀ ਡਿਫਰੈਂਸ ਆਏਗਾ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਨਾ ਸਿਰਫ ਇਹ ਡਿਸਕਸ਼ਨ ਕੀਤੀ ਗਈ ਹੈ ਬਲਕਿ ਜੋ ਕੱਲ ਇੱਕ ਪ੍ਰੈਸ ਕਾਨਫਰੰਸ ਇੱਥੇ ਬ੍ਰੈਂਪਟਨ ਦੇ ਵਿੱਚ ਵੀ ਹੋਈ ਹੈ ਜਿਹਦੇ ਵਿੱਚ ਕਿ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਕੌਂਸਲਰ ਰਵੀਨਾ ਸੈਂਟੋ ਸਮੇਤ ਬਹੁਤ ਸਾਰੇ ਹੋਰ ਮਿਉਂਸਪਲ ਲੈਵਲ ਦੇ ਜਿਹੜੇ ਸਾਡੇ ਲੀਡਰ ਸੀਗੇ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਕਿ ਜੀ ਬ੍ਰੈਂਪਟਨ ਦੇ ਵਿੱਚ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਵਲਨਰੇਬਲ ਨੇ, ਔਰ ਜਿਹੜੀ ਉਨ੍ਹਾਂ ਨੇ ਗੱਲ ਕੀਤੀ ਹਿਊਮਨ ਟ੍ਰੈਫਿਕਿੰਗ ਦੀ, ਸੈਕਸੁਅਲ ਐਕਸਪਲੋਇਟੇਸ਼ਨ ਦੀ, ਸਾਰੇ ਮੁੱਦੇ ਜਿਹੜੇ ਨੇ ਉਠਾਏ ਗਏ। ਸੋ ਕੱਲ ਚੈਨਲ ਵਾਈ ਦੇ ਉੱਤੇ ਵੀ ਇਹਦੇ ਬਾਰੇ ਬੜੀ ਡਿਟੇਲ ਚ ਅਸੀਂ ਸਾਰੀ ਚਰਚਾ ਕੀਤੀ ਹੈ। LMIA ਦਾ ਕਿਆ ਗਲਤ ਇਸਤੇਮਾਲ ਹੋ ਰਿਹਾ ਹੈ, ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਵੀ ਕੱਲ ਚਰਚਾ ਚੈਨਲ ਵਾਈ ਦੇ ਉੱਤੇ ਕੀਤੀ ਗਈ। ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ। ਜੀ ਸਰਾ ਜੀ, ਯੂ ਗੋ ਹੈਡ, ਸਪੋਂਸਰ ਵੀ ਲੈ ਲਓ ਔਰ ਰਿਕਾਰਡਡ ਬ੍ਰੇਕ ਵੀ ਲੈ ਲਓ। ਸਰਾ ਜੀ, ਯੂ ਗੋ ਹੈਡ।
थैंक यू सो मच इदवीर जी, बहुत बहुत शुक्रिया। हमारे साथ इस सेगमेंट के स्पॉन्सर मुबारक जी जुड़ चुके हैं वायरलेस लैंड से। मुबारक जी, वार्म वेलकम, कैसे हैं आप?
जी बहुत बढ़िया सारा जी, आप सुनाए, आप कैसी हैं?
ऑल गुड, बिल्कुल। एंड जरूर प्रमोशंस के बारे में बताइए, आज फ्राइडे है, क्या डील्स लेके आए हमारे के लिए फॉर द वीकेंड, प्लीज गो अहेड।
जी सारा जी, बहुत बहुत शुक्रिया। सबसे पहले सभी लिसनर्स को, वाई मीडिया टीम को गुड मॉर्निंग। और जैसे कि आपने जिक्र किया कि वीकेंड आ रहा है, तो वीकेंड के लिए हमारे पास बहुत ही स्पेशल प्रमोशंस आई हैं। इसमें आपको मैं थोड़ी इसकी हाईलाइट बता देता हूँ कि आईफोन जो 16 सीरीज है उसके तकरीबन सभी मॉडल्स हमारे पास इस वक्त अवेलेबल हैं। जो कि 16 प्रो मैक्स जो था वो बैक ऑर्डर पे था, वो भी इन्होंने रिलीज किया है, तो हमारे पास काफी अच्छी जो है क्वांटिटी आ चुकी है 16 प्रो मैक्स में। उसमें 256 या 512 अगर आपने लेना है तो जरूर हमें कॉल करें। तो फर्स्ट कम फर्स्ट सर्व बेसिस पे हम दे रहे हैं, उसमें जो है प्री ऑर्डरिंग उन्होंने बंद कर दी है। तो जो अभी आपको चाहिए वो हमें कॉल कर सकते हैं, हम उनके लिए होल्ड कर सकते हैं। तो इनमें प्लान्स बहुत अच्छे हैं सारा जी, उसका मैं जरूर बताना चाहूंगा कि हमारे पास $40 का प्लान है जिसमें कैनेडा वाइड अनलिमिटेड कॉल्स है, उसमें इंटरनेशनल टेक्सटिंग है और इंडिया के भी 1000 मिनट्स हैं। इंडिया, यूके, बांग्लादेश, हांगकांग और चाइना 5-6 कंट्रीज हैं जिसमें आप 1000 मिनट्स कॉल कर सकते हैं एवरी मंथ। टोटल 1000 है, वो जहां मर्जी आप यूज कर सकते हैं। और इसी तरह $10 ऐड करके तो आप कनाडा, यूएस और मेक्सिको की रोमिंग फ्री मिल जाती है आपको, जो ट्रक ड्राइवर हैं या वैसे विजिट करने जाते हैं, इन तीन कंट्रीज में बहुत ज्यादा ट्रैवल होता है, तो उनके लिए $50 में 200 GB डाटा है, उसमें इंडिया के भी 1000 मिनट्स हैं और बाकी रोमिंग फ्री हो जाती है सभी तीन कंट्रीज में। और अगर आपको फोन ऐड करना है तो उसके लिए भी हमारे पास बहुत ही अच्छी ऑफर्स हैं, जिसमें आपको $1 से बल्कि शुरू हो रहे हैं फोन, जैसे पिक्सल 8 है आपको आज की डेट पे हम $1 में दे रहे हैं। इसी तरह सैमसंग के कुछ डिवाइसेज हैं वो $2 से $5 के दरमियान आपको मिल जाती हैं। तो कुछ ऑफर्स हमारे पास बहुत स्पेशल आई हैं इस वीकेंड के लिए सिर्फ, अगर आपने कनाडा यूएस में थोड़ा डाटा कम लेना है जैसे 150 GB, तो वो भी हम आपको $40 में ऑफर कर रहे हैं। तो इस तरह बताने का मकसद है कि बहुत ही अच्छी ऑफर्स हैं इस वीकेंड के लिए, तो जरूर हमारे पास पहुंचे। और ये बिजनेस प्लान की बात कर रहा था मैं, अगर बिजनेस अगर आपके पास नहीं है तो हमारे पास $30 से शुरू हो जाते हैं प्लान, जिसमें 40 GB अनलिमिटेड डाटा है और 40 में 100 है, जो कि बिजनेस अगर आपके पास नहीं है तो बिजनेस के साथ जैसे मैंने बताया अभी कि 200 GB तक आपको $40 में ही ऑफर कर रहे हैं। तो इसी तरह फोन की प्राइसेज काफी डिफरेंट प्राइसेज, बहुत लंबा टाइम लग जाएगा अगर एक एक फोन की यहाँ पे जिक्र शुरू कर दिया, तो बहुत अच्छी प्रमोशन है जिसमें रेगुलर प्राइसेज है उससे भी हम तकरीबन $5 से $10 कम ऑफर कर रहे हैं आज की डेट पे। और इसके अलावा अगर आपको फोन रिपेयर करना है या बैक होम भेजना है या बेल की दूसरी सर्विसेज चाहिए, जिसमें लकी मोबाइल है जिसमें आपको प्रीपेड सर्विस हम प्रोवाइड करते हैं, जैसे वर्जिन प्लस है उसमें छोटी प्लान जो है वो हम ऑफर करते हैं। और इसी तरह अगर होम सर्विसेज आपको चाहिए बेल की, जिसमें बेल का इंटरनेट है, तो वो 49.95 में आज की डेट पे ऑफर कर रहे हैं, तो उसके लिए भी जरूर हमें कॉल करें। तो इन सभी सर्विसेज के लिए सरा जी मैं आप नंबर एक, जैसे हम दो लोकेशन से सर्व कर रहे हैं तो हमने एक नया नंबर जो है वो इंट्रोड्यूस कराया, जिसमें आप जिस पे आप कॉल करते हैं तो दोनों लोकेशन से कॉल जाती है, तो वो नंबर आज मैं देना चाहूंगा, जैसे 9058404567 जो कि वायरलेस लैंड की पुरानी लोकेशन है कॉन्स्टोगा प्लाजा में कैनेडी बोवेड पे, वो तो चल ही रहा है, उस पर भी कॉल कर सकते हैं, लेकिन जो नया नंबर है उस पर दोनों लोकेशन से कॉल जाती है, कोई भी आपको वहां से आपको ऑप्शन चेक कर सकते हैं। तो वो नंबर है 905-799-9313। नंबर एक बार फिर बोलना चाहूंगा, 905-799-9313। 9313 पे अगर कॉल करेंगे तो उसमें दोनों लोकेशन की ऑप्शन आ जाएगी। सेकंड लोकेशन जो है ब्रैम्पटन टीवी एंड अप्लायंसेज पे हमने रिसेंटली शुरू किया है, तो हम सातों दिन खुले हैं दोनों लोकेशन से, मंडे टू फ्राइडे 11 to 8 और वीकेंड पे 11 to 6। तो नंबर एक बार फिर बोलना चाहूंगा 9057999313, ये नंबर नोट कर लें और दोनों लोकेशन से कॉल जाएगी। थैंक यू वेरी मच सर, आज टाइम देने का।
थैंक यू सो मच मुबारक जी हमारे साथ जुड़ने के लिए, बहुत बहुत शुक्रिया आपका। थैंक यू। एक वाई मीडिया रिकॉर्डेड ब्रेक पे चलते हैं, फिर बातचीत का सिलसिला आगे बढ़ाएंगे। वाई मीडिया का नंबर हमेशा अपने पास सेव रखें, 4164755000, 416-475-5000। सुन रहे हैं रेडियो वाई।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
मेरा मिशन है यूएन के क्लाइमेट गोल्स को एडवांस करना,
ग्लोबल लिंक क्रिएटर,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहो जिहा इंस्टीट्यूशन जो स्टूडेंट्स, स्टाफ ते विजिटर्स नू दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नू स्पेशल बनाउंदा है। तुहाडा स्पेशल मिशन की है, ए जानन लई अज ही विजिट करो elgomau.ca ते।
यू आर लिसनिंग टू WTOR 770 AM Youngstown Toronto।
एक नवंबर नू आ रही है दिवाली, तुसी भी pataka.com से आओ। बेस्ट क्वालिटी दे पटाके होलसेल प्राइस से ले जाओ। ग्रोसरी स्टोर, कन्वीनियंस स्टोर, कैनेडा दे विच किते भी। अगर तुसी भी पटाकियां दे नाल अपना प्रॉफिट दुगना करना चाहंदे हो ते आज ही कॉल करो pataka.com ते। 416-828-6008, 416-828-6008, pataka.com।
Moshe and Shiraz Hussain, in association with The Legal Connection and Watan Kebab, proudly present Sajjad Ali, performing on October 26th at the Meeting House, Oakville.
Hey, Cinderella,
tickets available on Eventbrite, powered by Big Bickering. For sponsorship and VVIP tickets, contact Moshe, Shiraz Hussain.
एक अजिही जगह जिथे बहुत कुछ हो रहा है, एक जगह जो उतरी खाना नू दखन दी निर्माण समर्थन नाल जोड़ के इसी अर्थव्यवस्था नू पुनर्निर्मित कर रही है, एक जगह जिस विच कैनेडा दे पहले इलेक्ट्रिक वाहन अते बैटरी दे प्लांटा विच 44 अरब डॉलर तो वाधा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन। एक जगह ओंटारियो है, ontario.ca/rebuildingoureconomy ते वधेरे जानो। ओंटारियो सरकार द्वारा भुगतान शुदा।
अरे छोटे बड़े डब्बे, ड्राई फ्रूट्स की वैरायटी, जगह जगह पर दिवाली डिस्काउंट्स। इस धनतेरस और दिवाली पर फॉर्मेलिटी मत करो, कुछ बदल कर देखो। जैसे इंडिया सजावट एंड पूजा हट पर दिवाली सेलिब्रेशन गिफ्ट आइटम्स, तो आइए ना और देखिए छोटे बड़े प्यारे से लक्ष्मी गणेश स्टैचूज, हैंड क्राफ्टेड दियास, लक्ष्मी और गणेश जी के प्योर सिल्वर कॉइन्स एंड मेनी मोर होम डेको एंड रिलीजियस आइटम्स भी। तो इस धनतेरस और दिवाली पर कुछ नया करो, बस विजिट करो GTS बिगेस्ट एंड ओरिजिनल डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054586808।
अरे दिवाली आ गई है पर स्ट्रेस हो रहा कि सारे ने मिठाई कितों लवा।
ऑफ कोर्स उतो ही जिथो सब कुछ मिलता, द बेस्ट यारी के पंजाबी बाय नेचर, जिथे लग गया GTA दा सब तो वड्डा दिवाली टेंट मेला, 300 तो भी ज्यादा देसी घ्यो दिया मिठाइया, स्वाद लवो साडे यमी केसर मिल्क केक, मैंगो कलाकंद, मलाई पेड़ा, पिस्ता लॉन्च दा, डेकोरेटिव गिफ्ट बास्केट, ड्राई फ्रूट बॉक्सेस, बेस्ट केटरिंग इन टाउन, नाले गर्मा गर्म समोसे पकौड़े, जलेबिया, फिर किस गल दा इंतजार है, पहुंचो पंजाबी बाय नेचर दिवाली टेंट मेला, 25 तो लेके 1 नवंबर तक, चारों लोकेशन से गोल रोड लोकेशन, एयरपोर्ट रोड, सैंडलवुड लोकेशन, ओकविल लोकेशन से।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड CEO युद्धवीर जसवाल, ओनली ऑन साउथ एशियन पल्स। Call Yudhvir Jaswal 647-272-8182 or visit SouthAsianDaily.com.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਗੁਰਫਿਰ ਬਹੁਤ ਬਹੁਤ ਸਵਾਗਤ ਹੈ ਔਰ ਤਾਨੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ। ਤਾਨੀਆ ਜੀ ਇਸ ਸਮੇਂ ਪੰਜਾਬੀ ਬੈ ਨੇਚਰ ਪਹੁੰਚੇ ਹੋਏ ਨੇ। ਤਾਨੀਆ ਜੀ ਵਾਰਮ ਵੈਲਕਮ, ਕੀ ਹਾਲ ਹੈ ਤੁਹਾਡਾ, ਠੀਕ ਹੈ
ਜੀ? ਉਦਵੀਰ ਜੀ ਬਹੁਤ ਵਧੀਆ।
ਔਰ ਤਾਨੀਆ ਜੀ ਅੱਜ ਤੁਸੀਂ ਹੈਗੇ ਹੋ ਪੰਜਾਬੀ ਬੈ ਨੇਚਰ, ਜਿੱਥੇ ਕਿ ਅਸੀਂ ਸਾਡੀ ਟੀਮ ਉੱਥੇ ਮੌਜੂਦ ਹੈ ਔਰ ਅਸੀਂ ਦੱਸ ਦਈਏ ਕਿ ਪੰਜਾਬੀ ਬੈ ਨੇਚਰ ਨੇ ਬਹੁਤ ਸਾਰੇ ਇਨਾਮ ਜਿਹੜੇ ਨੇ ਉਹ ਵੀ ਅਨਾਊਂਸ ਕੀਤੇ ਨੇ। 13 ਟਿਕਟਸ ਇੰਡੀਆ ਦੀਆਂ, 1-2 ਨੇ ਜੀ, 13 ਟਿਕਟਸ ਇੰਡੀਆ ਦੀਆਂ, ਤੁਸੀਂ ਪੰਜਾਬੀ ਬਾਈ ਨੇਚਰ ਜਾ ਕੇ ਆਪਣਾ ਨਾਮ ਜਿਹੜਾ ਉਹ ਲੱਕੀ ਡਰਾਅ ਦੇ ਵਿੱਚ ਪਾਉਣਾ ਹੈਗਾ। ਕੀ ਡਿਟੇਲਸ ਨੇ ਜੀ ਪੰਜਾਬੀ ਬਾਈ ਨੇਚਰ, ਕਿੱਦਾਂ ਤਿਆਰੀਆਂ ਚੱਲ ਰਹੀਆਂ ਦੀਵਾਲੀ ਦੀਆਂ? ਬਾਹਰ ਟੈਂਟ ਵਗੈਰਾ ਲੱਗ ਗਏ, ਮੈਂ ਦੇਖ ਕੇ ਆਇਆ ਸੀਗਾ, ਤੁਸੀਂ ਦੱਸੋ ਬਾਕੀ ਡਿਟੇਲਸ
ਜੀ। ਉਦਵੀਰ ਜੀ ਬਹੁਤ ਹੀ ਸੋਹਣਾ ਪ੍ਰਿਪੇਰੇਸ਼ਨ ਹੈ, ਟੈਂਟ ਵੀ ਮਤਲਬ ਸਾਰੇ ਪਲਾਜ਼ੇ ਦੇ ਵਿੱਚ ਇੰਨਾ ਸੋਹਣਾ ਕਲਰਫੁਲ ਟੈਂਟ ਲੱਗਿਆ ਹੋਇਆ ਆ, ਐਂਡ ਕਾਫੀ ਐਂਡ ਬੈਸਟ ਪਾਰਟ ਇਜ਼ ਬਹੁਤ ਹੀ ਵਧੀਆ ਵਧੀਆ ਪ੍ਰਾਈਸ ਟੈਂਟ ਮੇਲਾ, ਸਾਰੇ ਜਾਣੇ ਜੁਆਇਨ ਕਰੋ ਪੰਜਾਬੀ ਬਾਏ ਨੇਚਰ, ਸਾਰੀਆਂ ਹੀ ਲੋਕੇਸ਼ਨ ਦੇ ਉੱਤੇ ਤੁਸੀਂ ਜੁਆਇਨ ਕਰ ਸਕਦੇ ਹੋ, ਐਂਡ ਲੱਕੀ ਡਰਾ ਬਹੁਤ ਹੀ ਵਧੀਆ ਵਧੀਆ ਲੱਕੀ ਡਰਾ ਕੱਢ ਰਹੇ ਨੇ ਪੰਜਾਬੀ ਬਾਏ ਨੇਚਰ। ਸਭ ਤੋਂ ਬੈਸਟ ਪਾਰਟ ਇਸ ਤੁਸੀਂ ਇੰਡੀਆ ਜਾਣ ਦੀਆਂ ਏਅਰ ਕੈਨੇਡਾ ਦੀਆਂ ਟਿਕਟ ਜਿੱਤ ਸਕਦੇ ਹੋ, 13 ਟਿਕਟ ਸਾਰੀਆਂ ਹੀ ਲੋਕੇਸ਼ਨ ਤੋਂ ਤੁਸੀਂ ਇਸ ਲੱਕੀ ਡਰਾ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੁਹਾਡੇ ਕੋਲ ਚਾਂਸ ਹੋਏਗਾ 55 ਇੰਚਸ ਟੀਵੀ ਜਿੱਤਣ ਦਾ, ਇਹਦੇ ਨਾਲ ਹੀ ਤੁਸੀਂ 13 ਏਅਰ ਫਰਾਇਜ਼ ਵੀ ਜਿੱਤ ਸਕਦੇ ਹੋ, ਐਂਡ ਗਿਫਟ ਕਾਰਡ ਵੀ ਪੰਜਾਬੀ ਬਾਈ ਨੇਚਰ ਦੇ ਰਹੇ ਨੇ $250, $250 ਤੱਕ ਦੇ ਤੁਸੀਂ ਗਿਫਟ ਕਾਰਡ ਵੀ ਜਿੱਤ ਸਕਦੇ ਹੋ। ਸੋ ਬਹੁਤ ਹੀ ਵਧੀਆ ਵਧੀਆ ਆਫਰਸ ਨੇ, ਐਂਡ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬੀ ਬਾਈ ਨੇਚਰ ਦੇ ਜਿਹੜਾ ਫੂਡ ਆ, ਖਾਣਾ ਆ, ਉਹਦੀ ਕੁਆਲਿਟੀ ਨੈਕਸਟ ਲੈਵਲ ਹੁੰਦੀ ਆ। ਸੋ ਇਸ ਦੀਵਾਲੀ ਸਾਰੇ ਜਾਣੇ ਪਹੁੰਚੋ ਜੀ ਸਦਕੇ, ਇਸ ਮੇਲੇ ਦੇ ਵਿੱਚ ਹਿੱਸਾ ਲਓ, ਐਂਡ ਜਲਦੀ ਸਾਡੇ ਨਾਲ ਮਨਪ੍ਰੀਤ ਜੀ ਵੀ ਜੁੜਨਗੇ ਪੰਜਾਬੀ ਬਾਈ ਨੇਚਰ ਤੋਂ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਸੋ ਜਿਹੜਾ ਮੇਲਾ ਆਪਣਾ ਸਟਾਰਟ ਹੋ ਚੁੱਕਿਆ ਹੈ ਅੱਜ ਤੋਂ ਹੀ 25 ਤੋਂ, ਐਂਡ ਅਕਤੂਬਰ 31 ਤੱਕ ਲੱਗੇਗਾ। ਤੇ ਜੇ ਆਪਾਂ ਲੱਕੀ ਡਰਾਅ ਦੀ ਗੱਲ ਕਰੀਏ, ਉਹ ਵੀ ਇਸੇ ਗੋਰ ਲੋਕੇਸ਼ਨ ਦੇ ਉੱਤੇ ਕੱਢਿਆ ਜਾਏਗਾ 5 ਵਜੇ। ਸੋ ਤੁਸੀਂ ਵੀ ਹਿੱਸਾ ਲਓ ਇਸ ਲੱਕੀ ਡਰਾਅ ਦੇ ਵਿੱਚ, ਸ਼ਾਇਦ ਤੁਸੀਂ ਇੰਡੀਆ ਜਾਣ ਦੀਆਂ ਟਿਕਟ ਜਿੱਤ ਸਕਦੇ ਹੋ, ਦੈਟ ਇਜ਼ ਦਾ ਬੈਸਟ ਪਾਰਟ ਜੀ। ਉਦੀਰ ਜੀ
ਬਹੁਤ ਸ਼ੁਕਰੀਆ ਜੀ, ਔਰ ਥੈਂਕ ਯੂ ਸੋ ਮਚ। ਇੱਕ ਵਾਰ ਫੇਰ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਉੱਥੇ ਦਾ ਫੋਨ ਨੰਬਰ ਜਾਂ ਕੋਈ ਹੋਰ ਚੀਜ਼ ਜੇ ਦੇਣਾ ਚਾਹੋ ਤਾਂ ਜ਼ਰੂਰ ਦੇ ਦਿਓ। ਅਸੀਂ ਵੀ ਦੱਸ ਦਈਏ ਪੰਜਾਬੀ ਬਾਈ ਨੇਚਰ ਤੁਹਾਨੂੰ ਡਿਫਰੈਂਟ ਲੋਕੇਸ਼ਨ ਤੋਂ ਸਰਵ ਕਰਦਾ, ਇਹਨਾਂ ਦੀ ਰੀਸੈਂਟ ਨਵੀਂ ਲੋਕੇਸ਼ਨ ਜਿਹੜੀ ਹੈਗੀ ਆ ਉਹ ਖੁੱਲੀ ਹੈਗੀ ਆ ਸੈਂਡਲਵੁੱਡ ਐਂਡ ਕੈਨੇਡੀ ਦੇ ਕੋਲ, ਬਾਕੀ ਵੀ ਜਿਹੜੀਆਂ ਸਾਰੀਆਂ ਲੋਕੇਸ਼ਨ ਨੇ, ਚਾਹੇ ਉਹ ਐਬਨੇਜ਼ਰ ਵਾਲੀ ਲੋਕੇਸ਼ਨ ਹੈ ਜਿੱਥੇ ਕਿ ਬਹੁਤ ਜ਼ਬਰਦਸਤ ਤਿਆਰੀਆਂ ਨੇ, ਓਕਲ ਵਾਲੀ ਲੋਕੇਸ਼ਨ ਤੁਸੀਂ ਜਾ ਸਕਦੇ ਹੋ, ਏਅਰਪੋਰਟ ਐਂਡ ਬੋਵੇਡ ਵਾਲੀ ਲੋਕੇਸ਼ਨ ਤੁਸੀਂ ਜਾ ਸਕਦੇ ਹੋ ਪੰਜਾਬੀ ਬਾਏ ਨੇਚਰ। ਥੈਂਕ ਯੂ ਸੋ ਮਚ ਤਾਨੀਆ ਜੀ, ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸੋ ਮਚ ਯੂ ਬੀ ਜੀ, ਐਂਡ ਲੋਕੇਸ਼ਨ ਆਪਾਂ ਇੱਕ ਵਾਰੀ ਦੁਬਾਰਾ ਦੱਸ ਦਿੰਦੇ ਹਾਂ ਸਾਰੇ ਲਿਸਨਰਸ ਨੂੰ, ਗੋਰ ਰੋਡ ਦੇ ਉੱਤੇ ਐਬਨੇਜ਼ਰ ਰੋਡ ਇੰਟਰਸੈਕਸ਼ਨ ਹੈ, ਤੁਸੀਂ ਇੱਥੇ ਪਹੁੰਚਣਾ, ਬਹੁਤ ਹੀ ਵਧੀਆ ਇੱਥੇ ਅਰੇਂਜਮੈਂਟਸ ਨੇ, ਐਂਡ ਵਾਈ ਮੀਡੀਆ ਦੀ ਟੀਮ ਵੀ ਅੱਜ ਮੌਜੂਦ ਆ, ਸੋ ਵੀ ਆਰ ਲਾਈਵ ਔਨ ਲੋਕੇਸ਼ਨ, ਤੁਸੀਂ ਸਾਰੇ ਜਾਣੇ ਪਹੁੰਚੋ, ਐਂਡ ਦ ਬੈਸਟ ਪਾਰਟ ਇਜ਼ ਤੁਸੀਂ ਕੋਈ ਵੀ ਲੋਕੇਸ਼ਨ ਤੇ ਜਾ ਸਕਦੇ ਹੋ ਜਿਹੜੀ ਵੀ ਤੁਹਾਨੂੰ ਕੋਲੇ ਪੈਂਦੀ ਆ, ਗੋਰ, ਏਅਰਪੋਰਟ, ਸੈਂਡਲਵੁੱਡ, ਓਕਵਿਲ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ, ਨੰਬਰ ਟੂ ਕਾਲ ਇਜ਼ 9057944667, ਦੈਟ ਇਜ਼ 9057944667। ਇਹਦੇ ਨਾਲ ਹੀ ਵਾਈ ਮੀਡੀਆ ਨੰਬਰ ਦਾ ਤੁਹਾਨੂੰ ਪਤਾ ਹੀ ਹੈ, ਜੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ 416-475-5000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਉਦਵੀਰ ਜੀ
Thank you so much, ji, once again, and we wish you all the best. Thank you.
Thank you so much.
Thank you. Bye for now. Ji, ruk karde sidha headlines part 2 wal. ਔਰ ਹੁਣ ਅਸੀਂ ਰੁਕ ਕਰਦੇ ਹਾਂ ਇੱਕ ਵਾਰ ਫਿਰ ਉਸ ਖਬਰ ਦੇ ਜੋ ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ ਲੇਟੈਸਟ ਅਪਡੇਟ ਹੈ ਅਸੀਂ ਜ਼ਿਕਰ ਕਰ ਰਹੇ ਹਾਂ ਗੁਰਸਿਮਰਨ ਕੌਰ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਉਹ ਵਾਲਮਾਰਟ ਦੀ ਵੀ ਤਸਵੀਰ ਹੈਗੀ ਹੈ 19 ਸਾਲ ਦੀ ਗੁਰਸਿਮਰਨ ਕੌਰ ਜੋ ਕਿ ਕੈਨੇਡਾ ਦੇ ਵਿਚ ਆਈ ਸੀ ਬਹੁਤ ਬੜੇ ਸੁਪਨੇ ਲੈ ਕੇ ਲੇਕਿਨ 19 ਅਕਤੂਬਰ ਦੀ ਉਸ ਸ਼ਨੀਵਾਰ ਦੀ ਰਾਤ ਨੂੰ ਕੀ ਹੋਇਆ ਇਹ ਮਾਮਲਾ ਕੀ ਹੈ ਫਿਲਹਾਲ ਜੋ ਖਬਰ ਆ ਰਹੀ ਹੈਗੀ ਹੈ ਕਿ ਗੁਰਸਿਮਰਨ ਕੌਰ ਔਰ ਉਨ੍ਹਾਂ ਦੀ ਜਿਹੜੀ ਮਦਰ ਹੈ ਇਹ ਦੋਨੋ ਹੀ ਇਸ ਵਾਲਮਾਰਟ ਦੇ ਉੱਤੇ ਕੰਮ ਕਰ ਰਹੇ ਸੀਗੇ ਪਿਛਲੇ 2 ਸਾਲ ਪਹਿਲਾਂ ਆਏ ਸੀਗੇ ਇਹ ਲੜਕੀ ਔਰ ਅਸੀਂ ਦੱਸ ਦਈਏ ਕਿ ਮਮਫੋਰਡ ਰੋਡ ਹੈਲੀਫੈਕਸ ਦੇ ਵਿਚ ਇਹ ਜਿਹੜਾ ਵਾਲਮਾਰਟ ਹੈ ਮਮਫੋਰਡ ਰੋਡ ਹੈਲੀਫੈਕਸ ਦੇ ਇੱਥੇ ਉਹ ਦੋਨੋ ਜਣੇ ਉਸ ਦਿਨ ਵੀ ਪਹਿਲਾਂ ਵੀ ਕੰਮ ਕਰਦੇ ਸੀ ਉਸ ਰਾਤ ਨੂੰ ਵੀ 19 ਅਕਤੂਬਰ ਦੀ ਉਸ ਰਾਤ ਨੂੰ ਵੀ ਇੱਥੇ ਉਹ ਕੰਮ ਕਰ ਰਹੇ ਸੀਗੇ ਹੁਣ ਸ਼ਾਮ ਦੇ ਸਮੇਂ ਜਿਹੜੀ ਮਦਰ ਹੈ ਉਨ੍ਹਾਂ ਦਾ ਉਹ ਯਾਦ ਕਰ ਰਹੀ ਸੀ ਕਿ ਉਨ੍ਹਾਂ ਦੀ ਲੜਕੀ ਜਿਹੜੀ ਹੈ ਗੁਰਸਿਮਰਨ ਬਹੁਤ ਖੁਸ਼ ਸੀਗੀ ਸਾਰਾ ਕੁਝ ਠੀਕ ਠਾਕ ਸੀਗਾ ਲੇਕਿਨ ਕੰਮ ਤੋਂ ਬਾਅਦ ਜਦੋਂ ਅਚਾਨਕ ਗੁਰਸਿਮਰਨ ਕੌਰ ਜਿਹਦੀ ਉਮਰ 19 ਸਾਲ ਦੀ ਹੈ ਉਨ੍ਹਾਂ ਦੀ ਮਦਰ ਉਨ੍ਹਾਂ ਨੂੰ ਲੱਭ ਰਹੀ ਸੀ ਪਰ ਉਹ ਮਿਲ ਨਹੀਂ ਸੀ ਰਹੀ ਸੋ ਲਗਭਗ 1 ਘੰਟਾ ਨਾ ਮਿਲਣ ਤੋਂ ਬਾਅਦ ਉਹ ਇਧਰ ਉਧਰ ਪੁੱਛਿਆ ਉਨ੍ਹਾਂ ਨੇ ਬਟ ਕਿਸੇ ਨੂੰ ਨਹੀਂ ਮਿਲੇ ਫਿਰ ਫਾਈਨਲੀ ਵਾਲਮਾਰਟ ਇੱਕ ਬਹੁਤ ਬੜਾ ਸਟੋਰ ਹੈ ਫੋਨ ਤੇ ਵੀ ਗੱਲ ਨਹੀਂ ਹੋ ਪਾ ਰਹੀ ਸੀ ਤੇ ਉਨ੍ਹਾਂ ਦੀ ਮਦਰ ਨੂੰ ਥੋੜੀ ਜਿਹੀ ਘਬਰਾਹਟ ਹੋਣੀ ਸ਼ੁਰੂ ਹੋਈ ਵੀ ਨਾ ਏਦਾਂ ਉਹ ਆਪਣਾ ਉਨ੍ਹਾਂ ਦੀ ਜਿਹੜੀ ਲੜਕੀ ਹੈ ਗੁਰਸਿਮਰਨ ਕੌਰ ਆਪਣਾ ਫੋਨ ਏਦਾਂ ਬੰਦ ਨਹੀਂ ਰੱਖਦੀ ਹੈਗੀ ਹੈ ਸੋ ਉਨ੍ਹਾਂ ਨੇ ਫਿਰ ਜਿਹੜੀ ਆਨ ਸਾਈਟ ਐਡਮਿਨਿਸਟ੍ਰੇਸ਼ਨ ਹੈ ਉਨ੍ਹਾਂ ਨੂੰ ਤੋਂ ਵੀ ਮਦਦ ਮੰਗੀ ਫਿਰ ਉਸ ਤੋਂ ਬਾਅਦ ਜੋ ਖਬਰ ਬਾਹਰ ਆਈ ਬਹੁਤ ਹੀ ਜ਼ਿਆਦਾ ਦੁਖਦਾਈ ਵਾਲਮਾਰਟ ਦੇ ਸਟੋਰ ਦੇ ਓਵਨ ਦੇ ਵਿਚ ਜਿਹੜੀ ਹੈਗੀ ਹੈ ਇਹ 19 ਸਾਲ ਦੀ ਗੁਰਸਿਮਰਨ ਕੌਰ ਜਿਹੜੀ ਹੈ ਉਨ੍ਹਾਂ ਦੀ ਬਾਡੀ ਰਿਮੇਨਸ ਜਿਹੜੇ ਨੇ ਉਹ ਬਰਾਮਦ ਹੋਏ ਤੁਸੀਂ ਸੋਚ ਸਕਦੇ ਹੈਗੇ ਹੋ ਕਿ ਇਹ ਕਿੰਨਾ ਦਰਦਨਾਕ ਰਿਹਾ ਹੋਏਗਾ ਉਸ ਮਦਰ ਵਾਸਤੇ ਕਿ ਜਦੋਂ ਉਨ੍ਹਾਂ ਨੇ ਓਪਨ ਖੋਲਿਆ ਔਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਬੱਚੀ ਜਿਹੜੀ ਹੈ ਉਹ ਕਿਸ ਹਾਲਤ ਦੇ ਵਿਚ ਹੈਗੀ ਹੈ ਅਸੀਂ ਦੱਸ ਦਈਏ ਕਿ ਗੁਰਸਿਮਰਨ ਕੌਰ ਸਿਰਫ ਆਪਣੀ ਮਦਰ ਦੇ ਨਾਲ ਇੱਥੇ ਰਹਿੰਦੇ ਸੀਗੇ ਗੁਰਸਿਮਰਨ ਕੌਰ 19 ਸਾਲ ਦੀ ਜਿਹੜੀ ਬੱਚੀ ਹੈ ਇਨ੍ਹਾਂ ਦੇ ਫਾਦਰ ਤੇ ਇਨ੍ਹਾਂ ਦੇ ਭਰਾ ਜਿਹੜੇ ਆ ਉਹ ਇੰਡੀਆ ਦੇ ਵਿਚ ਸੀਗੇ ਸੋ ਫੈਮਿਲੀ ਜਿਹੜੀ ਇਸ ਵੇਲੇ ਕਾਫੀ ਸਫ਼ਰ ਕਰ ਰਹੀ ਹੈ ਹੁਣ 3 ਚੀਜ਼ਾਂ ਅਸੀਂ ਹੋਰ ਜ਼ਿਕਰ ਕਰਦੇ ਹਾਂ ਪਹਿਲੀ ਚੀਜ਼ ਤੇ ਅੱਜ ਤੱਕ ਕਿਉਂਕਿ ਇਹ ਮਾਮਲਾ ਹੁਣ ਕਾਫੀ ਪੁਰਾਣਾ ਹੋ ਗਿਆ ਲੇਕਿਨ ਅੱਜ 25 ਅਕਤੂਬਰ ਨੂੰ ਜੇ ਅਸੀਂ ਗੱਲ ਕਰੀਏ ਤੇ ਫਰਾਈਡੇ 25 ਅਕਤੂਬਰ ਅਸੀਂ ਵੀਕਐਂਡ ਵੱਲ ਜਦੋਂ ਵੱਧ ਰਹੇ ਹਾਂ ਉਸ ਸਮੇਂ ਤੱਕ ਵੀ ਕੋਈ ਵੀ ਜਾਣਕਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਕਿਹਨਾਂ ਹਾਲਾਤਾਂ ਦੇ ਵਿਚ ਇਹ ਸਭ ਕੁਝ ਹੋਇਆ ਇਹਦੀ ਜਾਣਕਾਰੀ ਕੋਈ ਜ਼ਿਆਦਾ ਬਾਹਰ ਨਹੀਂ ਆ ਸਕੀ ਸੋ 19 ਅਕਤੂਬਰ ਤੋਂ ਬਾਅਦ ਅੱਜ ਤੱਕ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਕਿ ਹੋਇਆ ਕੀ ਹੈ ਅਸਲ ਦੇ ਵਿਚ ਕਿ ਗਲਤੀ ਕਿਹਦੀ ਸੀਗੀ ਵਾਲਮਾਰਟ ਦੀ ਗਲਤੀ ਸੀ ਜਾਂ ਬੱਚੀ ਤੋਂ ਗਲਤੀ ਕਿਹਦੀ ਗਲਤੀ ਸੀ ਕਿਹਨਾਂ ਹਾਲਾਤਾਂ ਚ ਹੋਇਆ ਉਹਦੀ ਜਾਣਕਾਰੀ ਜਿਹੜੀ ਹੈ ਹਜੇ ਤੱਕ ਕੋਈ ਬਾਹਰ ਨਹੀਂ ਆਈ ਨੰਬਰ 1 ਦੂਸਰਾ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਮੈਰੀਟਾਈਮ ਸਿੱਖ ਸੋਸਾਇਟੀ ਜਿਹੜੀ ਹੈਗੀ ਹੈ ਉਨ੍ਹਾਂ ਨੇ ਉੱਥੇ ਹੈਲੀਫੈਕਸ ਦੇ ਵਿਚ ਉਨ੍ਹਾਂ ਨੇ ਇੱਕ ਫੰਡ ਰੇਜ਼ਿੰਗ ਵੀ ਆਰਗੇਨਾਈਜ਼ ਕੀਤੀ ਹੈਗੀ ਹੈ ਜੇ ਤੁਸੀਂ ਕੋਈ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਮੈਰੀਟਾਈਮ ਸਿੱਖ ਸੋਸਾਇਟੀ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਉਨ੍ਹਾਂ ਵੱਲੋਂ ਇੱਕ ਫੰਡ ਗੋ ਫੰਡ ਮੀ ਕੈਂਪੇਨ ਵੀ ਚਲਾਈ ਗਈ ਔਰ ਉਨ੍ਹਾਂ ਨੇ ਜਿੱਥੇ ਕਿਹਾ ਕਿ ਸਾਰਿਆਂ ਨੇ ਕਾਫੀ ਸਪੋਰਟ ਵੀ ਕੀਤੀ ਹੈਗੀ ਹੈ ਔਰ ਬੜਾ ਇਹ ਪਰਿਵਾਰ ਵਾਸਤੇ ਖਰਾਬ ਸਮੇਂ ਹੈ ਸੋ ਤੁਸੀਂ ਉਨ੍ਹਾਂ ਦੇ ਨਾਲ ਅਸੀਂ ਵੀ ਮੈਰੀਟਾਈਮ ਸਿੱਖ ਸੋਸਾਇਟੀ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕਿ ਇਹ ਕੋਸ਼ਿਸ਼ ਕੀਤੀ ਇਸ ਫੰਡ ਰੇਜ਼ਿੰਗ ਦੀ ਔਰ ਇਸ ਪਰਿਵਾਰ ਨੂੰ ਦੁੱਖ ਦੀ ਘੜੀ ਦੇ ਵਿਚ ਜਿਹੜਾ ਉਹ ਸਪੋਰਟ ਕੀਤਾ ਐਂਡ ਓਬਵੀਅਸਲੀ ਫਰੋਮ ਵਾਈ ਮੀਡੀਆ ਫਾਰ ਇੰਟਾਇਰ ਫੈਮਿਲੀ ਹੇਅਰ ਵੀ ਆਫਰ ਡੀਪੈਸਟ ਕੰਡੋਲੋਸਿਸ ਟੂ ਦਾ ਫੈਮਿਲੀ ਅਸੀਂ ਸਾਰੇ ਕਮਿਊਨਿਟੀ ਦੇ ਵਿਚ ਇਸ ਦੁੱਖ ਦੀ ਘੜੀ ਦੇ ਵਿਚ ਪਰਿਵਾਰ ਦੇ ਨਾਲ ਸ਼ਰੀਕ ਹੈ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਆ ਯੂ ਐਸ ਦੇ ਵਿਚ 5 ਨਵੰਬਰ ਦਾ ਜਿਹੜਾ ਟਾਈਮ ਹੈ ਉਹ ਲਗਾਤਾਰ ਕਰੀਬ ਆ ਰਿਹਾ ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਿੱਦਾਂ ਜਿੱਦਾਂ 5 ਨਵੰਬਰ ਦੇ ਦਿਨ ਕਰੀਬ ਆ ਰਿਹਾ ਹਜੇ ਤੱਕ ਵੀ ਕੋਈ ਵੀ ਇਹ ਕਹਿ ਸਕੀਏ ਕਿ ਕੋਈ ਕਲੀਅਰ ਵਿਨਰ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਡੋਨਲਡ ਟਰੰਪ ਔਰ ਕਮਲਾ ਹੈਰਿਸ ਦੋਨੋ ਆਪਣੇ ਆਪਣੇ ਲੈਵਲ ਦੇ ਉੱਤੇ ਕੈਂਪੇਨ ਕਰ ਰਹੇ ਨੇ ਲੇਕਿਨ ਔਰ ਪੋਲ ਨੰਬਰ ਵੀ ਜਿਹੜੇ ਹਜੇ ਤੱਕ ਆਏ ਨੇ ਉਹ ਕੋਈ ਕਲੀਅਰ ਵਿਨਰ ਜਿਹੜਾ ਅਸੀਂ ਇਹੀ ਕਹਿ ਸਕਦੇ ਹਾਂ ਕਿ ਇੰਡੀਕੇਟ ਨਹੀਂ ਕਰ ਰਹੇ ਨਿਊਯਾਰਕ ਟਾਈਮਸ ਦੀ ਮੈਂ ਲੇਟੈਸਟ ਪੋਲ ਨੰਬਰ ਦੇ ਹੋਰ ਵੀ ਪੋਲ ਸਰਵਿਸ ਦੇਖ ਰਿਹਾ ਨਿਊਯਾਰਕ ਟਾਈਮਸ ਦਾ ਮੈਂ ਲੇਟੈਸਟ ਪੋਲ ਨੰਬਰ ਦੇਖ ਰਿਹਾ ਸੀ ਉਹਦੇ ਵਿਚ ਵੀ ਲਗਭਗ ਬਰਾਬਰੀ ਦੇ ਵਿਚ ਜਿਹੜਾ ਉਹ ਚੱਲ ਰਿਹਾ ਹੈਗਾ ਔਰ ਜ਼ਿਆਦਾ ਸਮੇਂ ਜਿਹੜਾ ਹੁਣ ਉਹ ਨਹੀਂ ਰਹਿ ਗਿਆ ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਟੈਕਸਸ ਦੇ ਵਿਚ ਉਨ੍ਹਾਂ ਨੇ ਹਾਲੀ ਦੇ ਵਿਚ ਜਿਹੜੇ ਈਵੈਂਟਸ ਕਰਾਏ ਨੇ ਉੱਥੇ ਵਾਈਸ ਪ੍ਰੈਜੀਡੈਂਟ ਕਮਲਾ ਹੈਰਿਸ ਔਰ ਫਾਰਮਰ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਦੋਨੋ ਆਪਣੇ ਆਪਣੇ ਈਵੈਂਟਸ ਦੇ ਵਿਚ ਜਿਹੜੇ ਲੋਕਾਂ ਨੂੰ ਆਪਣੀ ਤਰਫ ਆਕਰਸ਼ਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਉਹਦੀਆਂ ਕੁਝ ਝਲਕੀਆਂ ਵੀ ਅਸੀਂ ਤੁਹਾਡੇ ਲਈ ਦਿਖਾ ਰਹੇ ਹਾਂ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਇਸ ਸਮੇਂ ਹੋ ਰਹੀ ਹੈ। ਵਾਈ ਮੀਡੀਆ ਵੱਲੋਂ ਅਸੀਂ ਖਾਸ ਇੰਤਜ਼ਾਮ ਕੀਤੇ ਨੇ 5 ਨਵੰਬਰ ਆਈ ਐਮ ਸ਼ੋਰ ਤੁਸੀਂ ਸਾਰਿਆਂ ਨੇ ਆਪਣੇ ਕੈਲੰਡਰ ਦੇ ਉੱਤੇ ਮਾਰਕ ਕਰ ਹੀ ਲਿਆ ਹੋਣਾ ਹੈਗਾ ਜਿਸ ਦਿਨ ਕਿ ਫੈਸਲਾ ਹੋਏਗਾ ਕਿ ਡੋਨਲਡ ਟਰੰਪ ਔਰ ਕਮਲਾ ਹੈਰਿਸ। ਟਿਊਜ਼ਡੇ ਦਾ ਦਿਨ ਹੈ ਸੋ ਟਿਊਜ਼ਡੇ 5 ਨਵੰਬਰ ਮੰਗਲਵਾਰ 5 ਨਵੰਬਰ ਸ਼ਾਮ ਨੂੰ ਅਸੀਂ 6 ਵਜੇ ਜਿਹੜੀ ਆ ਕਵਰੇਜ ਸਟਾਰਟ ਕਰ ਦਿਆਂਗੇ। ਸੋ ਸ਼ਾਮ ਨੂੰ 6 ਵਜੇ ਸਾਡੀ ਜਿਹੜੀ ਕਵਰੇਜ ਹੈ ਉਹ ਸਟਾਰਟ ਹੋ ਜਾਏਗੀ US ਇਲੈਕਸ਼ਨ ਦੀ ਲਾਈਵ। ਸੋ ਅਸੀਂ ਲਗਾਤਾਰ ਦੇਰ ਰਾਤ ਤੱਕ ਜਦੋਂ ਤੱਕ ਨਤੀਜੇ ਆਉਣਗੇ ਸਾਰੀ ਡਿਟੇਲ ਦੇ ਵਿਚ ਕਵਰੇਜ ਤੁਹਾਡੀ ਪੇਸ਼ ਕਰਾਂਗੇ। ਔਰ ਵਾਈ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਤੁਸੀਂ ਇਹਨੂੰ ਸਪਾਂਸਰ ਕਰਨਾ ਚਾਹੁੰਦੇ ਹੈਗੇ ਹੋ, ਜਿਹੜੀ ਇਲੈਕਸ਼ਨ ਕਵਰੇਜ ਆ ਜਾਂ ਹੋਰ ਕੋਈ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 416-475-5000 ਇਹਦੇ ਉੱਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ 2 ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੁਣ ਅਸੀਂ ਉਹਦੀ ਕਵਰੇਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰਾਂਗੇ ਬ੍ਰਿਕਸ ਸਮਿਟ ਦੀ, ਕੀ ਕੁਝ ਹੋਇਆ ਬ੍ਰਿਕਸ ਸਮਿਟ ਦੇ ਉੱਤੇ ਔਰ ਕੀ ਰਿਪੋਰਟ ਹੈ ਇਹਦੀ, ਪਹਿਲਾਂ ਤਾਂ ਉਹਦੀ ਗੱਲਬਾਤ ਜਿਹੜੀ ਹੈ ਸਾਰੀ ਤੁਹਾਡੇ ਨਾਲ ਬੜੀ ਡਿਟੇਲ ਦੇ ਵਿਚ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਅੱਛਾ, ਸਭ ਤੋਂ ਪਹਿਲਾਂ ਤੇ ਰਸ਼ੀਆ ਦੇ ਵਿਚ ਕਜ਼ਾਨ ਦੇ ਵਿਚ ਇਹ ਸਮਿਟ ਸੀਗਾ ਜੋ ਕਿ ਹੁਣ ਖਤਮ ਹੋ ਗਿਆ, ਜਿੱਥੇ ਕਿ ਇੱਕ ਤਰਫ਼ ਅਸੀਂ ਦੱਸ ਦਈਏ ਕਿ ਵੈਸਟਰਨ ਗਰੁੱਪ ਹੈਗਾ, G7 ਕੰਟਰੀਜ਼ ਹੈਗੀਆਂ ਨੇ, ਔਰ ਦੂਸਰੀ ਤਰਫ ਇਹ ਬ੍ਰਿਕਸ ਸਮਿਟ ਹੋਇਆ। ਰਸ਼ੀਆ ਇਸ ਚੀਜ਼ ਨੂੰ ਲਗਾਤਾਰ ਹਾਈਲਾਈਟ ਕਰ ਰਿਹਾ ਹੈਗਾ ਕਿ ਚਾਹੇ ਉਨ੍ਹਾਂ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਰਸ਼ੀਆ ਨੂੰ, ਬਟ ਬ੍ਰਿਕਸ ਸਮਿਟ ਦੀ ਇੱਕ ਤੇ ਤਸਵੀਰ ਜਿਹੜੀ ਜਿਹਦੇ ਵਿਚ ਕਿ ਇੱਕ ਤੇ ਫੈਮਿਲੀ ਫੋਟੋ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਸੀਗੀ, ਲੇਕਿਨ ਹੁਣ ਇਹ ਵਾਲੀ ਤੁਹਾਨੂੰ ਫੈਮਿਲੀ ਫੋਟੋ ਦਿਖਾ ਰਹੇ ਹਾਂ ਜਿਹਦੇ ਵਿਚ ਕਿ ਤੁਸੀਂ ਦੇਖ ਸਕਦੇ ਹੋ ਕਿ ਦੁਨੀਆਂ ਦੇ ਬਹੁਤ ਸਾਰੇ ਜਿਹੜੇ ਲੀਡਰਸ ਨੇ ਉਹ ਇਸ ਬ੍ਰਿਕਸ ਸਮਿਟ ਕਜ਼ਾਨ ਰਸ਼ੀਆ ਜੋ ਕਿ 22 ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ ਸੀਗਾ, ਉਹਦੇ ਵਿਚ ਇਹ ਸਾਰੇ ਲੀਡਰਸ ਜਿਹੜੇ ਨੇ ਉੱਥੇ ਪਹੁੰਚੇ। ਔਰ ਇਹ ਸਾਰੇ ਜਿਹੜੀ ਬੜੀ ਫੈਮਿਲੀ ਫੋਟੋ ਇਹ ਵੀ ਤੁਹਾਨੂੰ ਨਜ਼ਰ ਆ ਰਹੀ ਹੈ, ਇੱਕ ਪੁਰਾਣੀ ਫੈਮਿਲੀ ਫੋਟੋ ਜਿਹਦੇ ਵਿਚ 9 ਲੀਡਰ ਸੀਗੇ, ਹੁਣ ਇਹ ਵੀ ਤੁਹਾਨੂੰ ਨਜ਼ਰ ਆ ਰਹੀ ਹੈ। ਹੁਣ ਅਸੀਂ ਇਹਦੇ ਵਿਚ ਜ਼ਿਕਰ ਕਰਨਾ ਚਾਹੁੰਦੇ ਕਿ ਜਿੱਥੇ ਇੱਕ ਤਰਫ ਰਸ਼ੀਆ ਨੂੰ ਆਈਸੋਲੇਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਦਾ ਇਹ ਕਹਿਣਾ ਹੈਗਾ ਕਿ ਨਹੀਂ, ਸਾਡੇ ਕੋਲ ਕਾਫੀ ਜ਼ਿਆਦਾ ਲੀਡਰਸ ਜਿਹੜੇ ਨੇ ਉਹ ਇਸ ਸਮਿਟ ਦੇ ਵਿਚ ਸ਼ਾਮਿਲ ਹੋਏ ਆ। ਔਰ ਇਹਦੇ ਵਿਚ ਜਿਹੜੀ ਸਭ ਤੋਂ ਜ਼ਿਆਦਾ ਤਸਵੀਰ ਜਿਹੜੀ ਹਾਈਲਾਈਟ ਹੋਈ ਹੈ ਉਹ ਇਹ ਹੋਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਔਰ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਿਹੜੇ ਆ ਉਨ੍ਹਾਂ ਦਾ ਹੱਥ ਮਿਲਾਉਣਾ, ਉਨ੍ਹਾਂ ਦਾ ਇਕੱਠੇ ਇੱਕ ਮੰਚ ਦੇ ਉੱਤੇ ਆਉਣਾ। ਔਰ 3 ਲੀਡਰਸ ਦੀਆਂ ਜਿਹੜੀਆਂ ਤਸਵੀਰਾਂ ਨੇ, ਮੋਦੀ ਸਾਹਿਬ ਤਸਵੀਰ ਚ ਇੱਕ ਪਾਸੇ ਨਜ਼ਰ ਆ ਰਹੇ ਨੇ ਸ਼ੀ ਜਿਨਪਿੰਗ, ਔਰ ਇੱਕ ਤਰਫ ਵਲਾਦਿਮੀਰ ਪੁਤਿਨ ਸਾਹਿਬ ਨਜ਼ਰ ਆ ਰਹੇ ਨੇ। ਸੋ ਇਹ ਤਸਵੀਰਾਂ ਵੀ ਕਾਫੀ ਜ਼ਿਆਦਾ ਪਬਲਿਸ਼ ਕੀਤੀਆਂ ਜਾ ਰਹੀਆਂ ਨੇ ਕਿ ਰਸ਼ੀਆ ਦੀ ਕਿਆ ਕੋਈ ਭੂਮਿਕਾ ਸੀਗੀ। ਇੰਡੀਆ ਔਰ ਚਾਈਨਾ ਦੇ ਵਿਚ ਅਸੀਂ ਸਾਰੇ ਜਾਣਦੇ ਹਾਂ ਕਿ ਕਾਫੀ ਸਾਰੀਆਂ ਜਿਹੜੀਆਂ ਨੇ ਉਹ ਕਲੈਸ਼ਿਸ ਹੁੰਦੀਆਂ ਰਹੀਆਂ ਨੇ। ਸੋ ਪਿਛਲੀ ਸੈਂਚਰੀ ਦੇ ਵਿਚ ਇੰਡੀਆ ਔਰ ਚਾਈਨਾ ਨੇ ਜੰਗਾਂ ਵੀ ਲੜੀਆਂ ਨੇ। ਇੰਡੀਆ 1962 ਦੇ ਵਿਚ ਚਾਈਨਾ ਨੇ ਸ਼ਾਨਦਾਰ ਜਿੱਤ ਵੀ ਹਾਸਲ ਕੀਤੀ ਸੀ, ਉਸ ਤੋਂ ਬਾਅਦ ਵੀ ਲਗਾਤਾਰ ਬਾਰਡਰ ਦੇ ਉੱਤੇ ਇਸ਼ੂਜ਼ ਹੁੰਦੇ ਰਹੇ ਨੇ। ਇੰਡੀਆ ਔਰ ਚਾਈਨਾ ਦੋਨੋਂ ਹੁਣ ਇੱਕ ਵਧੀਆ ਪਾਵਰਸ ਬਣਦੀਆਂ ਚਲੇ ਜਾ ਰਹੀਆਂ ਨੇ, ਜਿੱਥੇ ਇੰਡੀਆ ਨੇ ਕਿਹਾ ਹੈ ਕਿ ਅਸੀਂ ਚਾਈਨਾ ਦੇ ਨਾਲ ਮਸਲੇ ਸੁਲਝਾ ਰਹੇ ਹਾਂ, ਉੱਥੇ ਚਾਈਨਾ ਦਾ ਵੀ ਕਹਿਣਾ ਹੈਗਾ ਕਿ ਦੋਨੋਂ ਕੰਟਰੀਜ਼ ਦੇ ਆਪਣੇ ਸੁਪਨੇ ਨੇ, ਆਪਣੇ ਡ੍ਰੀਮਸ ਨੇ, ਔਰ ਦੋਨੋਂ ਕੰਟਰੀਜ਼ ਇੱਕ ਬਹੁਤ ਵੱਡੇ ਟ੍ਰਾਂਜੀਸ਼ਨ ਫੇਸ ਤੋਂ ਗੁਜ਼ਰ ਰਹੀਆਂ ਨੇ। ਸੋ ਦੋਨੋਂ ਕੰਟਰੀਜ਼ ਆਪਸ ਦੇ ਵਿਚ ਇਕੱਠੇ ਮਿਲ ਕੇ ਕਿੱਦਾਂ ਕੰਮ ਕਰ ਸਕਦੀਆਂ ਨੇ, ਇਹ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ ਕਹਿਣਾ ਹੈ। ਅਸੀਂ ਤੁਹਾਨੂੰ ਦੁਬਾਰਾ ਯਾਦ ਕਰਾ ਦਈਏ, ਅਸੀਂ ਪਹਿਲਾਂ ਵੀ ਰਿਪੋਰਟ ਦਿੱਤੀ ਸੀਗੀ ਕਿ ਬ੍ਰਿਕਸ ਕੰਟਰੀਜ਼ ਇਨੀਸ਼ੀਅਲੀ ਸਟਾਰਟ ਹੋਇਆ ਸੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਔਰ ਉਸ ਤੋਂ ਬਾਅਦ ਇਹਦੀ ਐਕਸਪੈਂਸ਼ਨ ਹੋਈ। 2009 ਚ ਬਣਿਆ ਸੀ ਇਹ ਬ੍ਰਿਕਸ। ਐਕਸਪੈਂਸ਼ਨ ਦੇ ਵਿਚ ਇਰਾਨ, ਇਜਿਪਟ, ਇਥੋਪੀਆ, UAE ਔਰ ਬਾਕੀ ਕੰਟਰੀਜ਼ ਨੂੰ ਸ਼ਾਮਿਲ ਕਰਨ ਦੀ ਗੱਲਬਾਤ ਕੀਤੀ ਗਈ ਹੈ। ਇਹਦੇ ਵਿਚ ਸਾਊਦੀ ਅਰੇਬੀਆ, ਟਰਕੀ, ਅਜ਼ਰਬਾਈਜਾਨ, ਮਲੇਸ਼ੀਆ, ਇਨ੍ਹਾਂ ਨੇ ਵੀ ਅਪਲਾਈ ਕੀਤਾ ਹੋਇਆ ਕਿ ਉਹ ਵੀ ਫਾਰਮਲ ਮੈਂਬਰਸ਼ਿਪ ਨੇ ਬਣਨਾ ਚਾਹੁੰਦੇ ਨੇ। ਬ੍ਰਿਕਸ ਦੇ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਤਕਰੀਬਨ 30 ਕੰਟਰੀਜ਼ ਜਿਹੜੀਆਂ ਨੇ ਉਹ ਇਹਦੇ ਵਿਚ ਸ਼ਾਮਿਲ ਹੋਣੀਆਂ ਚਾਹੁੰਦੀਆਂ ਨੇ। ਹੁਣ ਦਿੱਕਤਾਂ ਇੱਥੇ ਆ ਰਹੀਆਂ ਨੇ ਇਸ ਸਮੇਂ ਕਿ ਇੱਕ ਤਰਫ ਜਿੱਥੇ ਰਸ਼ੀਆ ਔਰ ਚਾਈਨਾ ਜਿਹੜੇ ਆ ਔਰ ਬਾਕੀ ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ ਜੋ ਵੈਸਟ ਤੋਂ ਖੁਸ਼ ਨਹੀਂ ਆ ਜਾਂ ਅਮਰੀਕਾ ਤੋਂ ਖੁਸ਼ ਨਹੀਂ ਹੈਗੇ, ਉਹਦੇ ਵਿਚ ਕਿਊਬਾ ਔਰ ਕਾਫੀ ਸਾਰੀਆਂ ਹੋਰ ਕੰਟਰੀ ਸ਼ਾਮਲ ਨੇ, ਉਹ ਹੁਣ ਬ੍ਰਿਕਸ ਦੇ ਵਿਚ ਸ਼ਾਮਲ ਹੋ ਕੇ ਇੱਕ ਤਰ੍ਹਾਂ ਦੇ ਨਾਲ ਆਪਣੇ ਵਿਚਾਰ ਰੱਖਣਾ ਚਾਹੁੰਦੇ ਆ ਕਿ ਤੁਸੀਂ ਸਾਨੂੰ G7 ਦੇ ਵਿਚ ਨਹੀਂ ਸ਼ਾਮਲ ਕਰ ਰਹੇ ਜਾਂ ਵੈਸਟ ਤੋਂ ਖੁਸ਼ ਨਹੀਂ ਹੈ। ਬ੍ਰਾਜ਼ੀਲ ਔਰ ਇੰਡੀਆ ਜਿਹੜੇ ਹੈਗੇ ਆ ਉਹ ਜ਼ਰੂਰ ਚਾਹੁੰਦੇ ਨੇ ਕਿ ਅਸੀਂ ਜਿੱਥੇ ਬ੍ਰਿਕਸ ਦੇ ਵਿਚ ਤੇ ਹੈਗੇ ਹੀ ਆ, ਬ੍ਰਾਜ਼ੀਲ ਔਰ ਰਸ਼ੀਆ ਦੋਨੋਂ ਹੀ ਫਾਊਂਡਿੰਗ ਮੈਂਬਰਸ ਨੇ, ਬ੍ਰਾਜ਼ੀਲ ਔਰ ਇੰਡੀਆ ਜਿਹੜੇ ਦੋਨੋਂ ਹੀ ਫਾਊਂਡਿੰਗ ਮੈਂਬਰਸ ਨੇ, ਉਹ ਜ਼ਰੂਰ ਇਹ ਚਾਹੁੰਦੇ ਨੇ ਕਿ ਅਸੀਂ ਬ੍ਰਿਕਸ ਦੇ ਫਾਊਂਡਿੰਗ ਮੈਂਬਰ ਹੋਣ ਦੇ ਨਾਤੇ ਬ੍ਰਿਕਸ ਅੱਗੇ ਵਧੇ, ਸਟਰਾਂਗ ਹੋਏ, ਲੇਕਿਨ ਇੰਡੀਆ ਖਾਸ ਕਰ ਨਹੀਂ ਚਾਹੁੰਦਾ ਕਿ ਇੱਕ ਐਸਾ ਮੰਚ ਬਣ ਜਾਏ ਜਿੱਥੇ ਕਿ ਵੈਸਟ ਦੇ ਖਿਲਾਫ਼ ਗੱਲ ਜ਼ਿਆਦਾ ਹੋਏ ਜਾਂ ਐਂਟੀ US ਜਿਹੜੀ ਜ਼ਿਆਦਾ ਗੱਲ ਹੋਏ। ਕਿਉਂਕਿ ਇੰਡੀਆ ਜਿਹੜੇ ਆ ਆਪਣੇ ਰਿਸ਼ਤੇ ਰਸ਼ੀਆ ਦੇ ਨਾਲ ਤੇ ਵਧੀਆ ਰੱਖ ਹੀ ਰਿਹਾ ਹੈਗਾ, ਚਾਈਨਾ ਦੇ ਨਾਲ ਵੀ ਇੰਪਰੂਵ ਕਰਨਾ ਚਾਹੁੰਦਾ ਹੈਗਾ, ਵਪਾਰ ਵਧਾਉਣਾ ਚਾਹੁੰਦਾ, ਬਟ ਦੂਸਰੀ ਤਰਫ਼ ਇੰਡੀਆ ਦੇ ਰਿਲੇਸ਼ਨਸ਼ਿਪ ਜਿਹੜੇ ਆ ਉਹ ਅਮਰੀਕਾ ਦੇ ਨਾਲ ਵੀ ਕਾਫ਼ੀ ਸਟਰੋਂਗ ਨੇ, ਜਿਸ ਦੇ ਤਹਿਤ ਤੁਸੀਂ ਬਿਆਨ ਸੁਣ ਸਕਦੇ ਹੋ। ਔਰ ਇੰਡੀਆ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਅਸੀਂ ਚਾਹੁੰਦੇ ਹੈਗੇ ਹਾਂ ਕਿ ਜਿਹੜੀ ਆ ਰਸ਼ੀਆ ਔਰ ਯੂਕਰੇਨ ਦੀ ਜੰਗ ਹੈ, ਇੰਡੀਆ ਕੱਲੀ ਐਸੀ ਕੰਟਰੀ ਹੈ ਜਿਨ੍ਹਾਂ ਨੇ ਓਪਨਲੀ ਕਿਹਾ ਕਿ ਰਸ਼ੀਆ ਔਰ ਯੂਕਰੇਨ ਦੀ ਜੰਗ ਜਿਹੜੀ ਹੈ ਰੋਕੀ ਜਾਏ। ਚਾਈਨਾ ਦੇ ਬਾਰੇ ਖ਼ਬਰ ਆਈ ਹੈ ਕਿ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉਨ੍ਹਾਂ ਨੇ ਪਰਸਨਲੀ ਪ੍ਰਾਈਵੇਟਲੀ ਉਨ੍ਹਾਂ ਨੇ ਜ਼ਰੂਰ ਪੁਤਿਨ ਸਾਹਿਬ ਨੂੰ ਕਿਹਾ ਹੈ ਕਿ ਸੋਲੂਸ਼ਨ ਲੱਭਿਆ ਜਾਏ, ਪਰ ਹੋਰ ਕਿਸੇ ਕੰਟਰੀ ਨੇ ਇਹਦੇ ਬਾਰੇ ਕੋਈ ਜ਼ਿਆਦਾ ਗੱਲ ਜਿਹੜੀ ਨਹੀਂ ਕੀਤੀ। ਰਸ਼ੀਆ ਇੰਡੀਆ ਦੇ ਨਾਲ ਹੋਰ ਕੋਆਪਰੇਸ਼ਨ ਚਾਹੁੰਦਾ ਹੈਗਾ, ਰਸ਼ੀਆ ਦਾ ਜ਼ਿਆਦਾਤਰ ਜਿਹੜਾ ਇਸ ਵੇਲੇ ਐਕਸਪੋਰਟ ਹੈ ਸਭ ਤੋਂ ਜ਼ਿਆਦਾ ਤਾਂ ਹਜੇ ਵੀ ਚਾਈਨਾ ਹੀ ਹੈਗਾ, ਔਰ ਉਸ ਤੋਂ ਬਾਅਦ ਇੰਡੀਆ ਨੂੰ ਕਾਫ਼ੀ ਐਕਸਪੋਰਟ ਕਰ ਰਿਹਾ ਹੈਗਾ, ਔਰ ਤਕਰੀਬਨ ਆਲਮੋਸਟ ਅਸੀਂ ਕਹਿ ਸਕਦੇ ਹਾਂ 45-50% ਐਕਸਪੋਰਟ ਜਿਹੜਾ ਰਸ਼ੀਆ ਦਾ ਉਹ ਇਸ ਸਮੇਂ ਚਾਈਨਾ ਔਰ ਇੰਡੀਆ ਦੇ ਤਰਫ ਜਿਹੜਾ ਉਹ ਜਾ ਰਿਹਾ। ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਉਹ ਇੱਥੇ ਪਹੁੰਚੇ ਸੀਗੇ, ਔਰ ਯੂਐਨ ਦੇ ਸੈਕਟਰੀ ਜਨਰਲ ਦੇ ਇੱਥੇ ਪਹੁੰਚਣ ਦੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਕਿ ਜਿਹੜਾ ਪੀਸ ਸਮਿਟ ਯੂਕਰੇਨ ਦੁਆਰਾ ਕਰਵਾਇਆ ਗਿਆ ਉੱਥੇ ਉਹ ਨਹੀਂ ਪਹੁੰਚੇ, ਫਿਰ ਇੱਥੇ ਕਿਉਂ ਆਏ। ਔਰ ਦੁਨੀਆਂ ਭਰ ਦੇ ਜਿਹੜੇ ਲੀਡਰਸ ਨੇ ਉਹ ਵੀ ਇੱਥੇ ਪਹੁੰਚੇ ਸੀਗੇ। ਯੂਐਨ ਸੈਕਟਰੀ ਜਨਰਲ ਦਾ ਇਹ ਕਹਿਣਾ ਸੀਗਾ ਕਿ ਅਸੀਂ ਯੂਕਰੇਨ ਦੇ ਵਿੱਚ ਸ਼ਾਂਤੀ ਚਾਹੁੰਦੇ ਹੈਗੇ ਹਾਂ, ਯੂਕਰੇਨ ਦਾ ਇਹ ਚਾਰਟਰ ਹੈਗਾ, ਸੋ ਅਸੀਂ ਇੱਥੇ ਆਏ ਹਾਂ ਤਾਂ ਕਿ ਸ਼ਾਇਦ ਕੋਈ ਇੱਥੇ ਕੋਈ ਗੱਲਬਾਤ ਬਣ ਸਕੇ। ਔਰ ਇੱਥੇ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਜਿਹੜਾ ਰਸ਼ੀਅਨ ਮੀਡੀਆ ਉਹਦੇ ਨੂੰ ਬਹੁਤ ਬੜੀ ਜਿਹੜੀ ਕਾਮਯਾਬੀ ਹੈ ਉਹ ਦੱਸ ਰਿਹਾ ਹੈਗਾ, ਲੇਕਿਨ ਫਿਰ ਵੀ ਬਹੁਤ ਸਾਰੀਆਂ ਕੰਟਰੀਜ਼ ਉਹ ਨਹੀਂ ਚਾਹੁੰਦੀਆਂ ਕਿ ਇਹਨੂੰ ਇੱਕ ਐਸਾ ਪਲੇਟਫਾਰਮ ਇਹ ਬਣ ਜਾਏ ਜਿਹਦੇ ਨਾਲ ਕਿ ਯੂਐਸ ਜਾਂ ਵੈਸਟ ਦੇ ਖਿਲਾਫ਼ ਕੋਈ ਜ਼ਿਆਦਾ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕੇ। ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਤੇ ਇਹਦੇ ਬਾਰੇ ਖੁੱਲ੍ਹ ਕੇ ਕਿਹਾ ਹੈਗਾ ਕਿ ਅਸੀਂ ਅਵਾਇਡ ਕਰੀਏ ਕਿ ਬ੍ਰਿਕਸ ਜਿਹੜਾ ਹੈ ਉਹ ਕੋਈ ਐਂਟੀ ਵੈਸਟ ਗਰੁੱਪ ਜਿਹੜਾ ਉਹ ਨਾ ਬਣੇ। ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਬ੍ਰਿਕਸ ਦਾ ਜਿਹੜਾ ਜਿਸ ਤੇਜ਼ੀ ਨਾਲ ਬ੍ਰਿਕਸ ਇਵੋਲਵ ਕਰ ਰਿਹਾ, ਫਿਰ ਉਹ ਆਪਣੀ ਇੱਕ ਕਰੰਸੀ ਦੀ ਵੀ ਗੱਲ ਕੀਤੀ ਜਾ ਰਹੀ ਸੀਗੀ ਬ੍ਰਿਕਸ ਦੇ ਵਿੱਚ। ਅੱਜ ਰਸ਼ੀਆ ਔਰ ਚਾਈਨਾ, ਚਾਈਨੀਜ਼ ਕਰੰਸੀ ਯੂਐਨ ਔਰ ਰਸ਼ੀਅਨ ਕਰੰਸੀ ਰੂਬਲ, ਜਿਹੜਾ ਆਪਸ ਦੇ ਵਿੱਚ ਟ੍ਰੇਡ ਹੋ ਰਿਹਾ, ਵਾਸਟ ਮੈਜੋਰਟੀ ਜਿਹੜੀ ਹੈ ਉਹਦੀ ਉਹ ਆਪਸ ਦੇ ਵਿੱਚ ਯੂਐਨ ਔਰ ਰੂਬਲ ਦੇ ਨਾਲ ਟ੍ਰੇਡ ਕਰ ਰਹੇ ਨੇ। ਯਾਦ ਰਹੇ ਕਿ ਇੰਡੀਆ ਨੂੰ ਵੀ ਜਦੋਂ ਤੇਲ ਰਸ਼ੀਆ ਨੇ ਵੇਚਿਆ ਤੇ ਉਨ੍ਹਾਂ ਨੇ ਕਿਹਾ ਕਿ ਠੀਕ ਹੈ ਅਸੀਂ ਤੁਹਾਨੂੰ ਇੰਡੀਅਨ ਰੁਪੀ ਦੇ ਵਿੱਚ ਦੇ ਦਿਆਂਗੇ, ਕਿਉਂਕਿ ਰਸ਼ੀਆ ਦਾ ਮੰਨਣਾ ਹੈਗਾ ਹੈ ਕਿ ਡਾਲਰ ਦੇ ਜ਼ਰੀਏ, ਡਾਲਰ ਟ੍ਰੇਡਿੰਗ ਦੇ ਜ਼ਰੀਏ, ਔਰ ਜਿਹਨੂੰ ਹੁਣ ਉਹ ਡੀ ਡਾਲਰਾਈਜੇਸ਼ਨ ਵੀ ਕਹਿ ਰਹੇ ਨੇ, ਡਾਲਰ ਟ੍ਰੇਡਿੰਗ ਦੇ ਜ਼ਰੀਏ ਬਹੁਤ ਸਾਰੀਆਂ ਦਿੱਕਤਾਂ ਔਰ ਸੈਂਕਸ਼ਨਸ ਜਿਹੜੀਆਂ ਲਗਾ ਕੇ ਦਿੱਕਤਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਅਲੱਗ ਅਲੱਗ ਕੰਟਰੀਜ਼ ਨੂੰ, ਫਿਰ ਚਾਹੇ ਉਹ ਰਸ਼ੀਆ ਹੈ, ਫਿਰ ਚਾਹੇ ਉਹ ਇਰਾਨ ਹੈ, ਚਾਹੇ ਉਹ ਨਾਰਥ ਕੋਰੀਆ ਹੈ, ਇਸ ਤਰ੍ਹਾਂ ਉਨ੍ਹਾਂ ਨੂੰ ਦਿੱਕਤਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਲੇਕਿਨ ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਸ਼ਾਇਦ ਇੰਨੀ ਜਲਦੀ ਨਾ ਹੋਏ ਕਿ ਕੋਈ ਵੱਖਰਾ ਪੇਮੈਂਟ ਸਿਸਟਮ ਜਾਂ ਕੋਈ ਕਰੰਸੀ ਸ਼ਾਇਦ ਇੰਨੀ ਜਲਦੀ ਹਜੇ ਇਵੋਲਵ ਨਾ ਕਰ ਸਕੇ, ਔਰ ਇੰਡੀਆ ਵੀ ਨਹੀਂ ਚਾਹੁੰਦਾ, ਕਿਉਂਕਿ ਇੰਡੀਆ ਨੂੰ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਕਿ ਬ੍ਰਿਕਸ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਕਰੰਸੀ ਆ ਗਈ ਜਾਂ ਕੁਝ ਐਸੀ ਚੀਜ਼ ਆ ਗਈ ਤੇ ਇਹਦੇ ਵਿੱਚ ਚਾਈਨਾ ਔਰ ਰਸ਼ੀਆ ਦਾ ਬਹੁਤ ਜ਼ਿਆਦਾ ਬੋਲਬਾਲਾ ਰਹੇਗਾ, ਔਰ ਇਹ ਕੰਟਰੀਜ਼ ਤੇ ਖੁੱਲ੍ਹ ਕੇ ਵੈਸਟ ਦੇ ਨਾਲ ਲੜਾਈ ਵੀ ਲੈ ਰਹੀਆਂ ਨੇ, ਲੇਕਿਨ ਇੰਡੀਆ ਨਹੀਂ ਚਾਹੁੰਦਾ। ਟਰਕੀ ਦਾ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਾ, ਔਰ ਟਰਕੀ ਵੀ ਇਹਦੇ ਵਿੱਚ ਹੋਰ ਕਾਫੀ ਜ਼ਿਆਦਾ, ਕਿਉਂਕਿ ਟਰਕੀ ਇੱਕ ਤਰਫ ਯੂਰੋਪੀਅਨ ਯੂਨੀਅਨ ਦੀ ਗੱਲ ਕਰਦਾ ਹੈ, ਟਰਕੀ ਨੈਟੋ ਦਾ ਮੈਂਬਰ ਵੀ ਹੈ ਇਸ ਸਮੇਂ, ਔਰ ਫਿਰ ਵੀਅਤਨਾਮ ਦੇ ਉੱਤੇ ਵੀ ਸਵਾਲ ਹੈ ਕਿਉਂਕਿ ਵੀਅਤਨਾਮ ਜਿਹੜਾ ਹੈ ਉਹ ਅਮਰੀਕਾ ਦਾ ਇੱਕ ਬਹੁਤ ਇੰਪੋਰਟੈਂਟ ਟ੍ਰੇਡਿੰਗ ਪਾਰਟਨਰ ਹੈ, ਸੋ ਇਸ ਕਾਰਨ ਵੈਸਟ ਜਿਹੜਾ ਹੈ ਬਹੁਤ ਕੁਝ ਦੇਖ ਰਿਹਾ। ਲੇਕਿਨ ਵਿਦਨ ਜੇ ਅਸੀਂ ਗੱਲ ਕਰੀਏ ਕਿ ਵਿਦਨ ਬ੍ਰਿਕਸ ਦੇ ਵਿੱਚ ਵੀ ਹੁਣ ਇਰਾਨ ਔਰ ਇਜਿਪਟ ਦੋਨੋਂ ਮੈਂਬਰ ਨੇ, ਇਰਾਨ ਦੇ ਇਜਿਪਟ ਦੇ ਨਾਲ ਬਹੁਤ ਸਾਰੇ ਚੈਲੇਂਜਸ ਨੇ, ਯੂਏਈ ਦਾ ਮੈਂਬਰ ਹੈ, ਸੋ ਇਰਾਨ ਯੂਏਈ ਇਜਿਪਟ ਦੋਨਾਂ ਦੇ ਨਾਲ ਉਹਦੇ ਬਹੁਤ ਸਾਰੇ ਇਸ਼ੂਜ਼ ਹੈਗੇ ਨੇ। ਔਰ ਜੇ ਅਸੀਂ ਗੱਲ ਕਰੀਏ ਇਥੋਪੀਆ ਨੂੰ ਸ਼ਾਮਿਲ ਕੀਤਾ ਗਿਆ ਹੈਗਾ, ਸੋ ਇਜਿਪਟ ਔਰ ਇਥੋਪੀਆ ਦੇ ਰਿਲੇਸ਼ਨ ਬਹੁਤ ਜ਼ਿਆਦਾ ਇਸ ਸਮੇਂ ਟੈਂਸ ਨੇ। ਸੋ ਚਾਈਨਾ ਔਰ ਇੰਡੀਆ ਨੇ ਜ਼ਰੂਰ ਆਪਣੇ ਰਿਲੇਸ਼ਨ ਥੋੜੇ ਜਿਹੇ ਠੀਕ ਕੀਤੇ ਨੇ, ਪਰ ਕਿਆ ਇਹ ਲੌਂਗ ਟਰਮ ਇਸ ਤਰ੍ਹਾਂ ਰਹੇਗਾ। ਦੂਸਰੀ ਤਰਫ ਚਾਈਨਾ ਦਾ ਬੜਾ ਕਲੋਜ਼ ਅਲਾਇੰਸ ਹੈ ਪਾਕਿਸਤਾਨ ਦੇ ਨਾਲ, ਸੋ ਪਾਕਿਸਤਾਨ ਜਿਹੜਾ ਹੈ ਉਹਨੂੰ ਬ੍ਰਿਕਸ ਦੇ ਵਿੱਚ ਈਵਨ ਐਜ਼ ਅ ਡਾਇਲੋਗ ਪਾਰਟਨਰ ਵੀ ਨਾ ਇਨਵਾਈਟ ਕਰਨਾ, ਉਹ ਵੀ ਇੱਕ ਅਹਿਮ ਸਵਾਲ ਨੇ। ਕਿਆ ਇੰਡੀਆ ਪਾਕਿਸਤਾਨ ਨੂੰ ਬਲੌਕ ਕਰ ਰਿਹਾ ਕਿ ਪਾਕਿਸਤਾਨ ਨਾ ਆ ਸਕੇ ਈਵਨ ਐਜ਼ ਅ ਡਾਇਲੋਗ ਪਾਰਟਨਰ, ਇਹਦੇ ਉੱਤੇ ਵੀ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਜਾ ਰਹੇ ਨੇ। ਔਰ ਹੁਣ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਸਿਆਸਤ ਬੜੀ ਸਰਗਰਮ ਹੈ, ਔਰ ਜਿਹੜੀਆਂ ਸਭ ਦੀਆਂ ਨਿਗਾਹਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਈਪੋਲਸ ਦੇ ਉੱਤੇ। ਅਕਾਲੀ ਦਲ ਦਾ ਨਾ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ, ਇਹਦੇ ਉੱਤੇ ਹਰ ਤਰ੍ਹਾਂ ਦੇ ਜਿਹੜੇ ਨੇ ਸਵਾਲ ਨੇ ਉਹ ਇਸ ਵੇਲੇ ਖੜੇ ਕੀਤੇ ਜਾ ਰਹੇ ਨੇ। ਸੋ ਬੀਬੀ ਜਗੀਰ ਕੌਰ ਜੀ ਵੀ ਇਹਦੇ ਉੱਤੇ ਸਵਾਲ ਖੜੇ ਕਰ ਰਹੀ ਹੈ ਕਿ ਆਖਿਰਕਾਰ ਅਕਾਲੀ ਦਲ ਜਿਹੜੇ ਉਹ ਕਹਿੰਦੇ ਸਿਆਸੀ ਪਾਰਟੀ ਜਿਹੜੀ ਉਹ ਹੁੰਦੀ ਕਾਹਦੇ ਲਈ ਹੈਗੀ ਹੈ, ਜੇ ਇਲੈਕਸ਼ਨ ਨਹੀਂ ਲੜਨੀ ਤਾਂ ਫਿਰ ਕਰਨਾ ਕੀ ਹੈ?
ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਬੜੀ ਮਹਾਨ ਸੰਸਥਾ, ਇਹ ਕਹਿਣ ਕੋਈ ਝੂਠ ਨੀ ਹੋਏਗਾ, ਗਲਤ ਨੀ ਹੋਏਗਾ ਕਿ ਦੁਨੀਆਂ ਵਿਚ ਇੱਕੋ ਹੀ ਸੰਸਥਾ ਜਿਹੜੀ ਕਿਸੇ ਐਕਟ ਅਧੀਨ, ਕਿਸੇ ਸੰਵਿਧਾਨ ਅਧੀਨ ਤੇ ਭਾਰਤ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਅਨੁਸਾਰ ਇਹਦੀ ਚੋਣ ਹੁੰਦੀ ਹੈ ਔਰ ਇਹਦੀ ਫੰਕਸ਼ਨਿੰਗ ਬਕਾਇਦਾ ਨਿਯਮਾਂ ਦੇ ਅਧੀਨ ਹੁੰਦੀ ਹੈ। ਇਹਦਾ ਸਾਰੇ ਸਿਧਾਂਤ, ਇਹਦੀ ਮਰਿਆਦਾ, ਇਹਦਾ ਵਿਧੀ ਵਿਧਾਨ ਜਿਹੜਾ ਉਹ ਵਿਲੱਖਣ ਹੈ। ਸੋ ਇਸ ਕਰਕੇ ਇਹਨੂੰ ਅਸੀਂ ਉਸ ਢੰਗ ਦੇ ਨਾਲ ਹੀ ਵੇਖਦੇ ਹਾਂ, ਇਹਦੀ ਸ਼ਕਤੀ ਨੂੰ, ਇਹ ਤਾਕਤ ਨੂੰ। ਪਰ ਕਿਸੇ ਕਿਸੇ ਵੇਲੇ ਜਦੋਂ ਦੇਖਿਆ ਜਾਂਦਾ ਕਿ ਉਹ ਤਾਕਤ ਅੱਜ ਸਾਡੀ ਕਮਜ਼ੋਰ ਹੁੰਦੀ ਜਾ ਰਹੀ ਹੈ, ਤਾਂ ਕਰਕੇ ਲੋੜ ਪਈ ਹੈ ਕਿ ਅਸੀਂ ਇਹਨੂੰ ਇਸ ਢੰਗ ਦੇ ਨਾਲ ਤੁਰੀਏ ਕਿ ਜਿਹੜਾ ਉਮੀਦਵਾਰ ਆਵੇ ਮੈਦਾਨ ਦੇ ਵਿਚ ਉਹ ਸੰਗਤ ਨੂੰ ਪਤਾ ਹੋਵੇ ਕਿ ਕਿਹੜਾ ਉਮੀਦਵਾਰ ਜਿਹੜਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ। ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ, ਅੱਗੇ ਤੇ ਅੰਦਰ ਵੜ ਕੇ ਕਰ ਦਿੱਤਾ ਸੀਗਾ ਕੰਮ ਸੋ ਕੰਮ, ਭਾਵੇਂ ਉਹ ਮੈਂਬਰ ਬੜੇ ਪੁਰਾਣੇ ਚੱਲਦੇ ਆ ਰਹੇ ਆ, ਉਹਨਾਂ ਮੈਂਬਰਾਂ ਨੂੰ ਬਹੁਤ ਸਾਰੇ ਉਹਨਾਂ ਦੀਆਂ ਮਠਾਜੀਆਂ ਵੀ ਹੋਣਗੀਆਂ, ਉਹਨਾਂ ਦੇ ਧੱਕੇ ਵੀ ਹੋਣਗੇ, ਉਹਨਾਂ ਦੇ ਦਬਾਅ ਵੀ ਪਾਉਂਦੇ ਹੋਣਗੇ, ਕਿਸੇ ਨਾ ਕਿਸੇ ਪਾਰਟੀ ਨੇ ਜੇ ਟਿਕਟਾਂ ਦਿੱਤੀਆਂ ਹੁੰਦੀਆਂ ਉਹ ਵੀ ਉਹਨਾਂ ਦੇ ਉੱਤੇ ਬੋਝ ਹੋਏਗਾ। ਪਰ ਅੱਜ ਦੇ ਹਾਲਾਤ ਇਹ ਬਣੇ ਆ ਕਿ ਸਭ ਤੋਂ ਸੁਪਰੀਮ ਜਿਹੜੀ ਚੀਜ਼ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਉਹਦੀ ਮਰਿਆਦਾ, ਉਹਦਾ ਸਿਧਾਂਤ ਬਚਾਉਣ ਦੀ ਖਾਤਰ ਅੱਜ ਮੈਂਬਰ ਬੜੇ ਹੀ ਚਿੰਤਤ ਹੈ ਔਰ ਜੋ ਅੱਜ ਘਾਣ ਹੋ ਰਿਹਾ, ਜੋ ਉਸਦੇ ਆਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੰਨ ਰਿਹਾ, ਨਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੰਨ ਰਿਹਾ, ਉਹ ਸਾਰੀਆਂ ਗੱਲਾਂ ਤੋਂ ਅੱਜ ਉਹ ਜਾਣੂ ਹੈ ਔਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਦਾ ਜਾਂ ਸਿੰਘ ਸਾਹਿਬਾਨਾਂ ਦਾ ਬਾਕੀ ਅਪਮਾਨ ਹੋਇਆ ਹੈ, ਉਹਨਾਂ ਥ੍ਰੈਸ ਕੀਤੇ ਜਾ ਰਹੇ ਹੈ, ਉਸ ਤੋਂ ਵੀ ਜਾਣੂ ਹੈ ਔਰ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਹਾਂ ਕਿ ਅਸੀਂ ਸੁਧਾਰ ਜਿਹੜਾ ਕਿਸ ਤਰ੍ਹਾਂ ਕਰ ਸਕੀਏ, ਅਸੀਂ ਉਹਦੀ ਇੱਜ਼ਤ ਮਾਣ ਕਿੱਦਾਂ ਬਣਾ ਸਕੀਏ, ਅਸੀਂ ਉਹਦੀ ਸਿਕਿਉਰਿਟੀ ਕਿੱਦਾਂ ਪੈਦਾ ਕਰ ਸਕੀਏ, ਉਹਦੇ ਕਰਕੇ ਉਹ ਜਿਹੜੀ ਅੱਜ ਚੋਣ ਹੋ ਰਹੀ ਹੈ।
ਅਕਾਲੀ ਦਲ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ। ਅਮਰਿੰਦਰ ਰਾਜਾ ਵੜਿੰਗ ਹੁਣਾਂ ਨੇ ਕੀ ਕਿਹਾ, ਦਾਦਾ ਬਿਆਨ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
ਮੈਂ ਪੰਜ ਵਾਰ ਪਹਿਲਾਂ ਹੀ ਕਹਿ ਦਿੰਦਾ ਕਿ ਜਥੇਦਾਰ ਸਾਹਿਬ ਜੀ ਔਰ ਮੈਂ ਤੁਹਾਡਾ ਸਨਮਾਨ ਕਰਦੇ ਹੋਏ, ਮੈਂ ਤੁਹਾਡੇ ਤੋਂ ਜੇ ਤੁਹਾਨੂੰ ਲੱਗਿਆ ਕਿ ਮੈਂ ਕੋਈ ਗਲਤ ਸ਼ਬਦ ਕਹਿ ਦਿਆ ਤਾਂ ਮੈਂ ਤੁਹਾਡੇ ਤੋਂ ਖਿਮਾ ਦਾ ਜਾ ਚੁੱਕਾ ਔਰ ਪੂਰਨ ਤੌਰ ਤੇ ਸਿੱਖ ਸ਼ਰਧਾ ਦੇ ਮੁਤਾਬਕ ਔਰ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਇੱਕ ਬਿਆਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦਾ ਇੱਕ ਪ੍ਰੈਸ ਨੋਟ ਜਾਰੀ ਹੋਇਆ ਜਿਹਦੇ ਚ ਉਹਨਾਂ ਨੇ ਕਿਹਾ ਹੈਗਾ ਕਿ ਜਾਂ ਤੇ ਮਾਫੀ ਮੰਗਣ, ਜਿਹੜਾ ਸਕ੍ਰਿਪਟਡ ਵਾਲੇ ਬਿਆਨ ਤੋਂ ਬਾਅਦ ਕਿ ਜਾਂ ਤੇ ਮਾਫੀ ਮੰਗਣ ਨਹੀਂ ਤਾਂ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਲਈ ਜਾਏਗੀ, ਅਕਾਲ ਤਖ਼ਤ ਸਾਹਿਬ ਲਈ ਇਹ ਕਹਿਣਾ
ਹੋਵੇਗਾ। ਪਹਿਲੀ ਗੱਲ ਅਮਰਿੰਦਰ ਰਾਜਾ ਵੜਿੰਗ ਉਹਨਾਂ ਨੂੰ ਪੱਤਰਕਾਰ ਪੁੱਛ ਰਹੇ ਸੀਗੇ, ਸੋ ਕਹਿ ਰਹੇ ਕਿ ਜੀ ਉਹ ਜੇ ਉਹਨਾਂ ਕੋਲ ਕੋਈ ਐਸੀ ਗੱਲ ਕਹੀ ਹੈ ਤੇ ਅਮਰਿੰਦਰ ਰਾਜਾ ਵੜਿੰਗ ਸਾਹਿਬ ਕਹਿੰਦੇ ਕਿ ਉਹ ਮਾਫੀ ਮੰਗ ਰਹੇ।
ਰਾਜੇ ਤੂੰ ਜੁੱਤੇ ਝਾੜ, ਮੈਂ ਜੁੱਤੀ ਝਾੜਾਂਗਾ, ਵੈਸੇ ਵੀ ਉਹ ਸੇਵਾ ਕਰਨਾ, ਮੈਨੂੰ ਆਖਣਗੇ ਕਿ ਹੋਰ ਕੋਈ ਕੰਮ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਣਦੀਪ ਸਿੰਘ ਜੀ ਸਾਡੇ ਸਨਮਾਨ ਜੋ ਮੈਨੂੰ ਕਹਿਣਗੇ ਉਹ ਮੈਂ ਕਰਾਂਗਾ।
ਉਧਰ ਅਸੀਂ ਦੱਸ ਦਈਏ ਕਿ ਅਮਰਿੰਦਰ ਰਾਜਾ ਵੜਿੰਗ ਜੀ ਦੇ ਜਿਹੜੇ ਵਾਈਫ ਨੇ ਅੰਮ੍ਰਿਤਾ ਵੜਿੰਗ ਜੀ ਜਿਹੜੇ ਨੇ ਉਹ ਵੈਸੇ ਦੇ ਪਹਿਲਾਂ ਵੀ ਕਾਫੀ ਐਕਟਿਵ ਰਹੇ ਨੇ ਪਰ ਹੁਣ ਉਹ ਪੂਰੀ ਤਰ੍ਹਾਂ ਮੈਦਾਨ ਦੇ ਵਿਚ ਆ ਚੁੱਕੇ ਨੇ, ਸੋ ਉੱਥੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਕਿ ਕੀ ਤਾਜ਼ਾ ਸਥਿਤੀ ਇਸ ਵੇਲੇ ਉੱਥੇ ਬਣ ਰਹੀ ਹੈਗੀ ਔਰ ਅਮਰਿੰਦਰ ਰਾਜਾ ਵੜਿੰਗ ਦੇ ਦਰਬਾਹੇ ਦੇ ਵਿਚ ਕੀ ਤਾਜ਼ਾ ਬਿਆਨ ਜਿਹੜੇ ਨੇ ਉਹ ਦੇ ਰਹੇ ਨੇ।
ਪਾਰਟੀ ਤਾਂ ਮੈਦਾਨ ਛੱਡ ਕੇ ਭੱਜੇਗਾ, ਪਰ ਮੈਂ ਤੁਹਾਨੂੰ ਦੱਸਾਂ ਕੋਈ ਮੁਕਾਬਲਾ ਨੀ, ਮੈਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਦੇ, ਬਹੁਤ ਅੱਛਾ ਮਹਿਸੂਸ ਹੋ ਰਿਹਾ ਔਰ ਪਹਿਲੀ ਵਾਰ ਆਪਦੇ ਲਈ ਕਾਗਜ਼ ਭਰੇ ਆ, ਥੋੜੀ ਇਮੋਸ਼ਨਲ ਸੀ ਪਰ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਸਾਰੀ ਕਾਂਗਰਸ ਪਾਰਟੀ ਦੀ ਔਰ ਜਿਦਬਾਹਾ ਦੇ ਲੋਕਾਂ ਦੀ ਔਰ ਸਭ ਨੂੰ ਇਹੀ ਬੇਨਤੀ ਕਰੂੰਗੀ ਕਿ ਆਪਦੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਕਾਂਗਰਸ ਪਾਰਟੀ ਨੇ ਇਤਿਹਾਸ ਰਚਿਆ, ਪਹਿਲੀ ਵਾਰ ਕਿਸੇ ਔਰਤ ਨੂੰ ਟਿਕਟ ਦਿੱਤੀ ਹੈ ਗਿਦੜਬਾਹਾ ਦੇ ਵਿਚੋਂ, ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਗਿਦੜਬਾਹਾ ਦੇ ਵਿਚ ਕਿਸੇ ਔਰਤ ਨੂੰ ਟਿਕਟ ਨਹੀਂ ਦਿੱਤੀ, ਇਹ ਪਹਿਲੀ ਵਾਰ ਹੋਇਆ ਔਰ ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ ਸਾਰੇ ਵੋਟਰ ਸਾਹਿਬਾਨਾਂ ਨੂੰ ਇਹ ਬੇਨਤੀ ਕਰੂੰਗੀ ਕਿ ਆਪਦੀ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰੋ ਤੇ ਇਹ ਵਿਸ਼ਵਾਸ ਜਤਾਓ ਕਿ ਜਦੋਂ ਕਿਸੇ ਔਰਤ ਨੂੰ ਟਿਕਟ ਮਿਲਦੀ ਹੈ ਤੁਸੀਂ ਸਾਡਾ ਸਾਥ ਦਿਓਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਹੋਰ ਔਰਤਾਂ ਨੂੰ ਟਿਕਟ ਮਿਲ ਸਕੇ। ਕੋਈ ਮੁਕਾਬਲਾ ਨਹੀਂ,
ਅਕਾਲੀ ਦਲ ਨੇ ਉਮੀਦਵਾਰ
ਤੁਸੀਂ ਦੇਖੋ ਕਿ ਇੱਕ ਪਾਰਟੀ ਤਾਂ ਮੈਦਾਨ ਛੱਡ ਕੇ ਭੱਜ ਗਈ, ਉਹ ਤਾਂ ਰਲੇ ਹੋਏ ਆ ਨਾ।
ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਬੜੀ ਦੇਰ ਬਾਅਦ ਨਜ਼ਰ ਆਏ ਨੇ, ਕਾਫੀ ਦੇਰ ਤੋਂ ਉਹ ਪੋਲੀਟੀਕਲ ਸੀਨ ਦੇ ਵਿਚ ਨਹੀਂ ਸੀਗੇ, ਪਰ ਕੈਪਟਨ ਅਮਰਿੰਦਰ ਸਿੰਘ ਵੀ ਬੜੀ ਦੇਰ ਬਾਅਦ ਆਏ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਔਰ ਬਾਕੀ ਸਰਕਾਰ ਦੇ ਨੁਮਾਇੰਦਿਆਂ ਨੂੰ ਸਵਾਲ ਖੜੇ ਕਰ ਰਹੇ ਨੇ।
ਪੰਜਾਬ ਸਿਰਫ ਖੰਡਾ ਨੀ, ਸਾਰੇ ਪੰਜਾਬ ਦੀਆਂ ਮੰਡੀਆਂ ਭਰੀਆਂ ਪਈਆਂ ਨੇ, ਝੋਨਾ ਚੱਕਿਆ ਨੀ ਜਾ ਰਿਹਾ, ਪੈਸੇ ਲੋਕਾਂ ਨੂੰ ਮਿਲ ਨੀ ਰਹੇ, ਜਿਹੜੇ ਸਿਰਫ ਇਹੀ ਗੱਲਾਂ ਨੇ। ਹੁਣ ਅੱਜ 10 ਸਾਲ ਮੈਂ ਚਲਾਈ ਹੈ ਇੱਥੇ ਕਣਕ ਦੀ ਵੀ ਔਰ ਝੋਨੇ ਦੀ ਵੀ, ਕਦੇ ਇੱਕ ਦਿਨ ਕਿਸੇ ਨੂੰ ਆਪਣੇ ਘਰ ਚ ਲੈ ਕੇ ਨੀ ਬੈਠਣ ਦਿੰਦੇ। ਉਹਨਾਂ ਦੀ ਪੇਮੈਂਟ ਹੁੰਦੀ ਸੀ ਮੌਕੇ ਤੇ, ਢੇਰੀਆਂ ਚੱਕੀਆਂ ਜਾਂਦੀਆਂ ਸੀ, ਸਭ ਕੁਛ ਕਲੀਅਰ ਸੀ। ਇਹ ਕਿਉਂ ਨੀ ਕਰ ਸਕਦੀ ਗਵਰਨਮੈਂਟ? ਇਹ ਗਵਰਨਮੈਂਟ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਸੀ ਤੇ ਵਰਤਮਾਨ ਦੀ ਜ਼ਿੰਮੇਵਾਰੀ ਨਹੀਂ ਹੈ। ਉਹ ਜਾਏ ਦਿੱਲੀ, ਅਗਰ ਕੋਈ ਅੜਚਨ ਆਉਂਦੀ ਹੈ FCI ਦੇ ਨਾਲ ਜਾਂ ਪਰਚੇਸ ਨਾਲ ਜਾਂ ਆਪਣੇ ਕਹਿਣ ਤੇ, ਉਹਦੇ ਕਹਿਣ ਤੇ ਨਵੀਂ ਝੋਨਾ ਲਾਇਆ ਔਰ ਹੁਣ ਇਹਦੇ ਤੇ ਜਦ ਕਿਸਾਨੀ ਨੂੰ ਕੋਈ ਔਖ ਆ ਰਹੀ ਹੈ ਪਿੱਠ ਹੋ ਗਈ। ਇਹ ਕੋਈ ਤਰੀਕਾ ਆਇਆ ਉਰੇ ਕਿਸੇ ਮੰਡੀ ਚ ਗਿਆ ਭਗਵੰਤ ਮਾਨ? ਅੱਜ ਤੱਕ ਪੂਰੇ ਖੰਨਾ ਛੱਡੋ ਕਿਤੇ ਵੀ ਪੰਜਾਬ
ਕੋਈ MLA ਨੀ ਆ ਰਿਹਾ ਜੀ ਮੰਡੀ,
ਕੋਈ ਮੰਡੀ ਨੀ,
ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨੀ ਆ ਰਿਹਾ,
ਔਰ ਐਗਰੀਕਲਚਰ ਮਿਨਿਸਟਰ, ਫੂਡ ਮਿਨਿਸਟਰ ਵੀ
ਨਹੀਂ ਆ ਰਹੇ।
ਨਕਸ਼ੇ ਸਾਡੇ ਕੋਲ ਹੈਗੇ ਨੇ, ਮੰਦਰਾਂ ਦਾ ਸਾਨੂੰ ਨਜ਼ਰ ਆ ਰਹੀਆਂ ਨੇ, ਰਾਸਤਾ ਸਾਨੂੰ ਕਿਤੇ ਥੋੜਾ ਜਿਹਾ ਸਿੱਧਾ ਮਿਲ ਜੇ ਤਾਂ ਵੀ ਕੈਨ ਡੂ ਵੰਡਰ। ਔਰ ਇਸ ਤੋਂ ਪਹਿਲਾਂ ਵੀ ਜਿਹੜੀ ਵੀ ਡਿਊਟੀ ਲੱਗੀ, ਹਰੇਕ ਇਨਕਲਾਬ ਦੀ ਡਿਊਟੀ ਲੱਗੀ, ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਤੁਸੀਂ ਵੀ ਅੱਜ ਕੀਤੀ, ਪੂਰੀ ਦੁਨੀਆ ਦੀ ਚਰਚਾ ਹੋਈ ਕਿ ਛੋਟੀ ਜਿਹੀ ਸਟੇਟ ਆ ਤੇ ਉਹਨੇ ਧਰਤੀ ਚੋਂ ਸੋਨਾ ਚਾਹਤਾ, ਤੇ ਜੇ ਇੰਡਸਟਰੀ ਵਾਲੇ ਪਾਸੇ ਸਾਨੂੰ ਤੁਸੀਂ ਮੌਕਾ ਦਿਓਗੇ ਦੇਸ਼ ਦੇ ਵਿੱਚ ਵੀ ਦੇਸ਼ ਨੰਬਰ 1 ਬਣੂਗਾ ਤਾਂ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ, ਕਿਉਂਕਿ ਜੇ ਆਪਾਂ ਇਸਲੀ ਪਾਸੋਂ ਵੈਸਟਰਨ ਵਰਲਡ ਵਾਲੇ ਪਾਸੋਂ ਆਈਏ ਤਾਂ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਜੀ। ਜਦੋਂ ਦੇਸ਼ ਨੂੰ ਸਹਾਰਾ ਚਾਹੀਦਾ ਸੀ, ਦੇਸ਼ ਦੀ ਬਾਂਹ ਫੜਨੀ ਸੀ ਤਾਂ ਪੰਜਾਬੀਆਂ ਨੇ ਪੰਜਾਬ ਨੇ ਫੜੀ, ਅੱਜ ਪੰਜਾਬ ਨੂੰ ਸਹਾਰਾ ਚਾਹੀਦਾ ਤਾਂ ਦੇਸ਼ ਨੂੰ ਸਹਾਰਾ
ਚਾਹੀਦਾ। ਇੰਡਸਟਰੀ ਹੋਰ ਲਗਾਉਣ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਨੇ ਭਗਵੰਤ ਮਾਨ ਸਾਹਿਬ, ਔਰ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਇੰਡਸਟਰੀ ਜੇ ਹੋਰ ਲਗਾਈ ਜਾਏ ਤੇ ਪੰਜਾਬ ਨੂੰ ਵਧੀਆ ਰਸਤੇ ਦੇ ਉੱਤੇ ਜਾਂਦਾ ਜਾ ਸਕਦਾ ਹੈਗਾ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਵੱਲ ਅਸੀਂ ਦੁਬਾਰਾ ਜਾ ਰਹੇ ਹਾਂ, ਕਾਰਨ ਕੀ ਹੈ? ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਇਸ ਲਈ ਦੁਬਾਰਾ ਜਾ ਰਹੇ ਹਾਂ ਕਿਉਂਕਿ ਅਸੀਂ ਬ੍ਰਿਕਸ ਦੀ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤੀ ਹੈਗੀ ਹੈ, ਔਰ ਜਰਮਨ ਚਾਂਸਲਰ ਹੋਲਾਫ ਸਕੋਲਸ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਜਰਮਨੀ ਔਰ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਐਗਰੀਮੈਂਟਸ ਹੋਏ ਨੇ ਉਹਦੇ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਇਸ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਆ ਉਹ ਸ਼ੇਅਰ ਕੀਤੀ ਜਾ ਰਹੀ ਹੈ।
We hope that Cuba sees and the Indians will seize this opportunity. Our countries also want to cooperate more closely in the fields of environmentally friendly and sustainable technologies.
ਔਰ ਇੱਥੇ ਅਸੀਂ ਦੱਸ ਦਈਏ ਕਿ ਜਿੱਥੇ ਜਿੱਥੇ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਇਕੱਲੇ ਜਰਮਨ ਚਾਂਸਲਰ ਹੀ ਨਹੀਂ, ਜਰਮਨੀ ਦੇ ਜਿਹੜੇ ਫੋਰਨ ਮਿਨਿਸਟਰ ਨੇ ਐਨਾਲੇਨਾ ਬਾਏ ਉਹ ਵੀ ਪਹੁੰਚੇ ਹੋ ਸਕੇ, ਔਰ ਭਾਰਤ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਦੇ ਨਾਲ ਵੀ ਦੋਨੋਂ ਡੈਲੀਗੇਸ਼ਨ ਨੇ ਆਪਸ ਦੇ ਵਿੱਚ ਜਿਹੜੀ ਆ ਉਹ ਮੁਲਾਕਾਤ ਕੀਤੀ ਹੈ। ਜਰਮਨ ਫੋਰਨ ਮਿਨਿਸਟਰ ਐਨਾਲੇਨਾ ਬੇਬਰਬੌਕ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੀ ਡੈਲੀਗੇਸ਼ਨ ਆਈ ਸੀਗੀ ਉਹਨਾਂ ਨੇ ਕਿਹੜੀਆਂ ਕਿਹੜੀਆਂ ਡਿਸਕਸ਼ਨ ਕੀਤੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਅੱਗੇ ਚੱਲ ਕੇ ਸ਼ੇਅਰ ਕਰਦੇ ਹਾਂ। ਇੰਡੀਆ ਔਰ ਜਰਮਨੀ ਆਪਸ ਦੇ ਵਿੱਚ ਕਿਆ
skilled people driving to the labor market, and in Germany we have the situation that we need skilled labor, and this could be a win-win-win situation, a win for India, a win for Germany, but most of all a win for our people. And we work together with the Indian government to make this more possible with our mobility agreement we signed 2 years ago. And we see that there's a huge interest now in young people, but also skilled labor coming to Germany. We had to cut.
ਅਸੀਂ ਦੱਸਦੀਏ ਕਿ ਹੁਣ ਗੱਲ ਕਰਦੇ ਹਾਂ ਇਜ਼ਰਾਈਲ ਦੇ ਵਿੱਚ ਜੋ ਇਸ ਸਮੇਂ ਜੰਗ ਚੱਲ ਰਹੀ ਹੈਗੀ ਹੈ, ਔਰ ਉੱਥੇ ਇਜ਼ਰਾਈਲ ਲਈ ਸਵਾਲ ਇਸ ਲਈ ਖੜੇ ਹੋ ਰਹੇ ਨੇ ਕਿ ਹਾਲ ਹੀ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਏਅਰ ਸਟ੍ਰਾਈਕ ਹੋਈ ਹੈ ਉਹਦੇ ਵਿੱਚ 3 ਜਰਨਲਿਸਟ ਦੀ ਜਿਹੜੀ ਡੈਥ ਹੈ ਉਹ ਵੀ ਹੋਈ ਹੈ, ਔਰ ਲਗਾਤਾਰ ਸਿਵਿਲੀਅਨਸ ਦੀ ਕੈਜੁਅਲਟੀਜ਼, ਯੂਨਾਈਟਿਡ ਨੇਸ਼ਨਸ ਵੱਲੋਂ ਬੜੇ ਸਵਾਲ ਕਿ ਉੱਥੇ ਬੱਚਿਆਂ ਦੀ ਡੈਥ ਹੋ ਰਹੀ ਹੈਗੀ ਹੈ, ਬਹੁਤ ਦਿੱਕਤ ਆ ਰਹੀ ਹੈ ਉੱਥੇ ਆਮ ਸਿਵਿਲੀਅਨਸ ਨੂੰ। ਸੋ ਇਹਦੇ ਕਾਰਨ ਇਜ਼ਰਾਈਲ ਲਈ ਬੜੇ ਸਵਾਲ ਜਿਹੜੇ ਨੇ ਉਹ ਵੀ ਖੜੇ ਕੀਤੇ ਜਾ ਰਹੇ ਨੇ। ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਵੀ ਇੱਕ ਅਹਿਮ ਬਿਆਨ ਜਿਹੜਾ ਉਹ ਸਾਹਮਣੇ ਆਇਆ ਹੈ।
यूक्रेन और पश्चिम एशिया में चल रहे संघर्ष हम दोनों के लिए चिंता के विषय है। भारत का हमेशा मत रहा है कि युद्ध से समस्याओं का समाधान नहीं हो सकता। शांति की बहाली के लिए भारत हर संभव योगदान देने के लिए तैयार है। साथियों, रक्षा
और पाकिस्तान तो खबर इमरान खान साहब की भी क्या रिहाई हो सकती है, तोशाखाना करप्शन के जो इल्जाम लगाए गए थे इमरान खान साहब के वाइफ जेडे ने ओ ते जेल तो बाहर आ चुके ने, सो क्या उन्होंने तो बाद हुण इमरान खान साहब नु भी रिहा करन दी गल कोई चर्चा चल रही हैगी। बुशरा बीबी जेडे ने ओ काफी लंबे समय तो असि दस दिए कि ओ जेल दे विच सीगे, लेकिन उन्होंने 24 अक्टूबर नु जेड़ा ओ रिहा कर दिता गया, बेल ते बाहर आए ने। मामला तोशाखाना दे विच उन्होंने एलीगेशन सीगा कि इलीगल तरीके दे नाल जेड़े गिफ्ट मिले सीगे ਉਹ ਦਿੱਤੇ ਗਏ ਸੀਗੇ। ਹੁਣ ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਉਹਨਾਂ ਦੀ ਰਿਲੀਜ਼ ਇਸ ਲਈ ਸਿਗਨੀਫੀਕੈਂਟ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਕੋਈ ਨਾ ਕੋਈ ਡੀਲ ਜਿਹੜੀ ਉਹ ਵਰਕਆਊਟ ਹੋ ਰਹੀ ਹੈ। ਕਿਆ ਬੁਸ਼ਰਾ ਬੀਬੀ ਦੇ ਬਾਹਰ ਆਉਣ ਦੇ ਨਾਲ ਕੋਈ ਡੀਲ ਕੋਈ ਵਰਕਆਊਟ ਹੋ ਰਹੀ ਹੈ ਕੀ ਹੈ, ਇਹਦੇ ਬਾਰੇ ਐਨਾਲਿਸਿਸ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਇਸ ਸਮਾਚਾਰ ਦੇ ਵਿਚ ਦੱਸ ਦਈਏ ਕਿ ਇੰਡੀਆ ਵਰਸਿਜ਼ ਨਿਊਜ਼ੀਲੈਂਡ, ਨਿਊਜ਼ੀਲੈਂਡ ਦਾ ਪਲੜਾ ਭਾਰੀ, ਇੰਡੀਆ ਦੀ ਹਾਲਤ ਖਰਾਬ ਕਿਉਂਕਿ ਜੋ ਇਸ ਸਮੇਂ ਦੂਸਰਾ ਟੈਸਟ ਮੈਚ ਪੂਨੇ ਦੇ ਵਿਚ ਚੱਲ ਰਿਹਾ। ਨਿਊਜ਼ੀਲੈਂਡ ਨੇ ਪਹਿਲੀ ਵਾਰੀ ਬਣਾਏ 259, ਇੰਡੀਆ ਨੇ ਜਵਾਬ ਬਣਾਏ 156, ਤੋ 156 ਦੇ ਉੱਤੇ ਹੀ ਇੰਡੀਆ ਦੀ ਟੀਮ ਜਿਹੜੀ ਹੈ ਸਾਰੀ ਆਲ ਆਊਟ ਹੋ ਗਈ। ਔਰ ਜਿਸ ਤਰੀਕੇ ਦੇ ਨਾਲ ਵਿਰਾਟ ਕੋਹਲੀ ਆਊਟ ਹੋਏ ਨੇ ਫੁੱਲ ਟਾਸ ਦੇ ਉੱਤੇ, ਉਹਦੇ ਉੱਤੇ ਵੀ ਕਈ ਅਹਿਮ ਸਵਾਲ, ਔਰ ਬੜੀ ਆਸਾਨੀ ਦੇ ਨਾਲ ਇੰਡੀਆ ਨੇ ਆਪਣੀਆਂ ਜ਼ਿਆਦਾਤਰ ਵਿਕਟ ਦੇ ਦਿੱਤੀਆਂ। ਨਿਊਜ਼ੀਲੈਂਡ ਨੇ ਦੂਸਰੀ ਪਾਰੀ ਦੇ ਵਿਚ ਟੌਮ ਲੈਥਨ ਕਪਤਾਨ ਸਾਹਿਬ ਦੇ ਸ਼ਾਨਦਾਰ ਬੱਲੇਬਾਜ਼ੀ 198/5, ਨਿਊਜ਼ੀਲੈਂਡ ਜਿਹੜਾ ਆਲਰੇਡੀ 300 ਰਨ ਦੀ ਲੀਡ ਜਿਹੜੀ ਹੈ ਉਹ ਬਣਾ ਚੁੱਕਾ ਹੈਗਾ, 300 ਤੋਂ ਜ਼ਿਆਦਾ ਲੀਡ ਹੈ, 5 ਵਿਕਟਾਂ ਹਜੇ ਵੀ ਨਿਊਜ਼ੀਲੈਂਡ ਕੋਲ ਬਾਕੀ। ਔਰ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਹਜੇ 3 ਦਿਨ ਦਾ ਖੇਲ ਹੋਣਾ ਬਾਕੀ ਹੈ, 3 ਦਿਨ, ਸਿਰਫ 2 ਦਿਨ ਦੇ ਖੇਲ ਦੇ ਵਿਚ ਹੀ ਇੰਨਾ ਕੁਝ ਹੋ ਗਿਆ। ਸੋ ਲੱਗ ਰਿਹਾ ਕਿ ਮੈਚ ਜਿਹੜਾ ਹੈਗਾ ਉਹ 4 ਦਿਨਾਂ ਦੇ ਵਿਚ ਪਹਿਲਾਂ ਹੀ ਉਸ ਤੋਂ ਸਿਮਟ ਜਾਏਗਾ। ਸੋ ਨਤੀਜਾ ਤੇ ਜ਼ਰੂਰ ਆਉਣਾ ਹੈ ਕਿ ਨਿਊਜ਼ੀਲੈਂਡ ਦਾ ਪਲੜਾ ਭਾਰੀ। ਯਾਦ ਰਹੇ ਕਿ ਨਿਊਜ਼ੀਲੈਂਡ ਇਸ ਸੀਰੀਜ਼ ਦੇ ਵਿਚ 1-0 ਦੇ ਨਾਲ ਆਲਰੇਡੀ ਅੱਗੇ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਸੋ ਇੰਡੀਆ ਲਈ ਨਾ ਸਿਰਫ ਟੈਸਟ ਮੈਚ ਹਾਰਨ ਦੀ ਕਗਾਰ ਦੇ ਉੱਤੇ ਬਲਕਿ ਸੀਰੀਜ਼ ਹਾਰਨ ਦੀ ਕਗਾਰ ਦੇ ਉੱਤੇ ਵੀ ਇੰਡੀਆ ਹੈ, ਔਰ ਹੋਮ ਸੀਰੀਜ਼ ਨਿਊਜ਼ੀਲੈਂਡ ਦੇ ਖਿਲਾਫ ਇਸ ਬੁਰੀ ਤਰ੍ਹਾਂ ਹਾਰਨਾ ਜਾਂ ਪ੍ਰਦਰਸ਼ਨ ਕਰਨਾ, ਇਹਦੇ ਤੇ ਅਹਿਮ ਸਵਾਲ ਜਾਰੀ ਨੇ। ਕਿਆ ਕਪਤਾਨ ਰੋਹਿਤ ਸ਼ਰਮਾ ਨੂੰ ਬਲੇਮ ਕੀਤਾ ਜਾ ਸਕਦਾ ਉਨ੍ਹਾਂ ਦੀ ਗਲਤੀਆਂ ਵਾਸਤੇ ਜਾਂ ਹੋਰ ਸੀਨੀਅਰ ਲੀਡਰ ਸੀਨੀਅਰ ਖਿਲਾੜੀ ਦੇ ਵੀ ਸਵਾਲ ਹੋਏਗਾ, ਇਹਦੇ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗੇ। ਰੁਕ ਕਰਦੇ ਹੁਣ ਅਸੀਂ ਸਿੱਧਾ ਪਿੰਡੀ ਵੱਲ, ਰਾਵਲ ਪਿੰਡੀ ਦੇ ਵਿਚ ਇੰਗਲੈਂਡ ਔਰ ਪਾਕਿਸਤਾਨ ਦੇ ਵਿਚ ਤੀਸਰਾ ਟੈਸਟ ਮੈਚ ਜਿਹੜਾ ਉਹ ਖੇਡਿਆ ਜਾ ਰਿਹਾ, ਜਿਹਦੇ ਵਿਚ ਅਸੀਂ ਦੱਸ ਦਈਏ ਕਿ ਇੰਗਲੈਂਡ ਨੇ ਪਹਿਲੇ ਟੈਸਟ ਮੈਚ ਜਿੱਤ ਹਾਸਲ ਕੀਤੀ, ਪਾਕਿਸਤਾਨ ਨੇ ਦੂਸਰੇ ਦੇ ਵਿਚ। ਰਾਵਲ ਪਿੰਡੀ ਦੇ ਮੈਦਾਨ ਦੇ ਵਿਚ ਹੁਣ ਇਹ ਮੁਕਾਬਲਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਫਸਟ ਇਨਿੰਗਸ ਦੇ ਵਿਚ 267, 267 ਰਨ ਇੰਗਲੈਂਡ ਨੇ ਬਣਾਏ, ਪਾਕਿਸਤਾਨ ਦਾ ਸ਼ਾਨਦਾਰ ਪ੍ਰਦਰਸ਼ਨ 344, 344। ਇੰਗਲੈਂਡ ਦੂਸਰੀ ਪਾਰੀ ਦੇ ਵਿਚ 24 ਰਨ ਦੇ ਉੱਤੇ ਹੀ 3 ਵਿਕਟਾਂ ਗਿਰ ਗਈਆਂ ਨੇ। ਸੋ ਇੰਗਲੈਂਡ ਜਿਹੜਾ ਹੈ ਉਹ ਹਜੇ ਵੀ 53 ਰਨ ਪਿੱਛੇ ਹੈ, 53 ਰਨ ਬਿਹਾਈਂਡ, 7 ਵਿਕਟਾਂ ਉਨ੍ਹਾਂ ਕੋਲ ਬਾਕੀ ਨੇ। ਔਰ ਮਜ਼ੇਦਾਰ ਗੱਲ ਇਹ ਹੈਗੀ ਹੈ ਕਿ ਇਸ ਮੈਚ ਦੇ ਵਿਚ ਵੀ 2 ਦਿਨ ਹਜੇ ਹੋਏ ਨੇ ਸਿਰਫ, ਸੋ 3 ਦਿਨ ਬਾਕੀ ਨੇ। ਸੋ ਇਹ ਵੀ ਲੱਗ ਰਿਹਾ ਕਿ ਰਿਜ਼ਲਟ ਆਏਗਾ ਡੈਫੀਨੇਟਲੀ, ਇਸ ਮੈਚ ਦੇ ਵਿਚ ਵੀ ਰਿਜ਼ਲਟ ਆਉਣਾ ਲਾਜ਼ਮੀ ਹੈ। ਸੋ ਪਾਕਿਸਤਾਨ ਦਾ ਪਲੜਾ ਭਾਰੀ ਹੈ, ਦੇਖਦੇ ਹਾਂ ਕਿ ਇੰਗਲੈਂਡ ਵਾਪਸੀ ਕਰ ਸਕੇਗਾ ਜਾਂ ਨਹੀਂ। ਸਮਾਚਾਰ ਇਸੇ ਤਰ੍ਹਾਂ ਜਾਰੀ ਰਹਿਣਗੇ, ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪਾਂਸਰ ਜੀ ਅਨਾਊਂਸ ਕਰ ਦੋ ਜੀ। ਹਾਂਜੀ, ਔਰ ਨਾਲ ਸਾਡੇ ਫਿਰ ਸੌਰਵ ਰਤਨ ਜੀ ਜੁੜੇ ਨੇ, ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਕਰਨ ਜਾ ਰਿਹਾ, ਲੇਕਿਨ ਸਿਰਫ 5 ਮੇਨ ਸਪਾਂਸਰ ਜੀ ਸਰਾ ਜੀ, 5 ਮੇਨ ਸਪਾਂਸਰ ਇਸ ਸੈਗਮੈਂਟ ਦੇ ਅਨਾਊਂਸ ਕਰ ਦੋ। ਵੀਕਐਂਡ ਦੇ ਉੱਤੇ ਬਹੁਤ ਕੁਝ, ਪਹਿਲਾਂ ਸਰਾ ਜੀ ਤੁਹਾਡੇ ਅੱਗੇ ਜਾਣ ਤੋਂ ਪਹਿਲਾਂ 2 ਸਪਾਂਸਰ ਮੈਂ ਅਨਾਊਂਸ ਕਰ ਦਿੰਦਾ। ਪਹਿਲਾ ਸਪਾਂਸਰ ਹੈ ਜੀ ਮਿਡਵੀਕ ਨਿਊਜ਼ ਪੇਪਰ, ਵਾਈ ਮੀਡੀਆ ਦਾ ਅਖਬਾਰ, ਤੁਸੀਂ ਕਾਪੀ ਲੈ ਕੇ ਜ਼ਰੂਰ ਪੜ੍ਹੋ, ਯੂ ਵਿਲ ਇੰਜੋਏ ਇਟ, ਤੁਹਾਨੂੰ ਮਜ਼ਾ ਆਏਗਾ, ਔਰ ਤੁਸੀਂ ਫੀਡਬੈਕ ਵੀ ਆਪਣੀ ਵਧੀਆ ਦਿੰਦੇ ਹੋ, ਲੇਕਿਨ ਜੇ ਤੁਹਾਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਉਹ ਵੀ ਜ਼ਰੂਰ ਦੱਸੋ, ਔਰ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੇਗਾ। ਮਿਡਵੀਕ ਨਿਊਜ਼ ਪੇਪਰ ਦੀ ਕਾਪੀ ਲੈ ਕੇ ਜ਼ਰੂਰ ਪੜ੍ਹੋ ਇਸ ਹਫ਼ਤੇ ਦੀ। ਸੋ 416-475,000, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿੱਥੇ ਤੁਹਾਨੂੰ ਕਾਪੀਜ਼ ਮਿਲ ਸਕਦੀਆਂ, ਸਾਰੇ ਸ਼ਹਿਰ ਦੇ ਵਿੱਚ ਅਵੇਲੇਬਲ। ਸੋ ਤੁਸੀਂ 416-475,000, ਜੇ ਤੁਸੀਂ ਡਿਜੀਟਲ ਕਾਪੀ ਪੜ੍ਹਨਾ ਚਾਹੁੰਦੇ ਹੋ ਤਾਂ southasiandaily.com ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਡਿਜੀਟਲ ਕਾਪੀ ਵੀ ਇਹਦੀ ਪੜ੍ਹ ਸਕਦੇ ਹੈਗੇ ਹੋ। ਸੋ ਦੂਸਰੇ ਸਪਾਂਸਰ ਸਾਡੇ ਚੈਨਲ ਵਾਈ ਔਰ ਵਾਈ ਪਲੱਸ, ਦੋਨੋ ਟੀਵੀ ਚੈਨਲਸ ਨੇ ਸਾਡੇ ਸੈਗਮੈਂਟ ਦੇ। ਸੋ ਤੁਸੀਂ ਘਰ ਦੇ ਵਿੱਚ ਹੈਗੇ ਹੋ ਤਾਂ ਚੈਨਲ ਵਾਈ ਔਰ ਵਾਈ ਪਲੱਸ ਦੋਨੋ ਆਪਣੇ ਫੇਵਰੇਟ ਸੇਵ ਕਰ ਲਓ, ਹਰ ਆਈਪੀ ਬਾਕਸ ਦੇ ਉੱਤੇ ਅਵੇਲੇਬਲ ਹੈ, ਚਾਹੇ ਤੁਸੀਂ ਕੈਨੇਡਾ ਚੋਂ, US ਚ ਹੈਗੇ ਹੋ। ਇਸ ਤੋਂ ਇਲਾਵਾ ਰੋਜਰਸ, ਬੈਲ, ਟੈਲਰ ਸਭ ਜਗ੍ਹਾ ਅਵੇਲੇਬਲ ਹੈ। ਕੋਈ ਵੀ ਜਾਣਕਾਰੀ ਲੈਣੀ ਹੈ ਚੈਨਲ ਕਿੱਦਾਂ ਦੇਖ ਸਕਦੇ ਹੈਗੇ ਹੋ ਤੁਸੀਂ 416-475 5000 ਰੇਡੀਓ ਵਾਈ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ। ਵੈਸੇ ਇੱਕ ਜਗ੍ਹਾ ਜਿੱਥੇ ਤੁਹਾਨੂੰ ਸਭ ਕੁਝ ਮਿਲ ਜਾਏਗਾ, ਦੈਟ ਇਜ਼ ਵਾਈ ਮੀਡੀਆ। ਵਾਈ ਮੀਡੀਆ ਦਾ ਐਪ ਜ਼ਰੂਰ ਡਾਊਨਲੋਡ ਕਰ ਲਓ, ਮੈਂ ਹਾਈਲੀ ਹਾਈਲੀ ਰੈਕਮੈਂਡ ਕਰਦਾ। ਵੈਸੇ ਤੇ ਰੇਡੀਓ ਤੁਸੀਂ ਫੋਨ ਤੇ ਵੀ ਸੁਣ ਸਕਦੇ ਹੋ, ਫੋਨ ਨੰਬਰ ਵੀ ਨੋਟ ਕਰ ਲਓ 647-910-5000। ਬੜਾ ਆਸਾਨ ਹੈ, 647-911 ਦੀ ਜਗ੍ਹਾ ਤੁਸੀਂ 910 ਕਰ ਲਓ, 647-910 ਔਰ 5000 ਸਾਡਾ ਨੰਬਰ ਹੁੰਦਾ ਹੀ ਹੈ ਪਿੱਛੇ। ਸੋ ਤੁਸੀਂ 647-910-5000 ਫੋਨ ਦੇ ਉੱਤੇ ਵੀ ਸੁਣ ਸਕਦੇ ਹੋ ਰੇਡੀਓ। ਲੇਕਿਨ ਮੈਂ ਇਸ ਲਈ ਐਪ ਕਹਿੰਦਾ, ਇੱਕ ਤੇ ਐਪ ਦੇ ਜ਼ਰੀਏ ਤੁਸੀਂ ਟੀਵੀ ਦੇਖਣਾ, ਟੀਵੀ ਦੇਖੋ, ਦੋ ਚੈਨਲ ਚੱਲ ਰਹੇ ਨੇ ਕਿਸੇ ਵੀ ਟਾਈਮ ਐਪ ਤੇ, ਬਸ ਇੱਕ ਬਟਨ ਕਲਿੱਕ ਕਰਨਾ ਤੁਹਾਡੇ ਫੋਨ ਤੇ ਟੀਵੀ ਚੈਨਲ ਜਿਹੜਾ ਆਨ ਹੋ ਜਾਏਗਾ। ਸੋ ਫ੍ਰੀ ਦੇ ਵਿੱਚ ਤੁਸੀਂ ਦੋ ਚੈਨਲ ਆਪਣੇ ਇੰਜੋਏ ਕਰ ਸਕਦੇ ਹੋ, ਰੇਡੀਓ ਸੁਣ ਸਕਦੇ ਹੋ, ਅਖਬਾਰ ਇੱਥੇ ਹੈ, ਵੈਬਸਾਈਟ ਹੈ। ਲੇਕਿਨ ਰੇਡੀਓ ਜਦ ਤੁਸੀਂ ਗੱਡੀ ਦੇ ਵਿੱਚ ਲਗਾਉਂਦੇ ਹੋ ਨਾ, ਤੁਸੀਂ ਸਾਊਂਡ ਦੀ ਕੁਆਲਿਟੀ ਦੇਖਣਾ, ਸਾਊਂਡ ਦੀ ਕੁਆਲਿਟੀ ਕਿਤੇ ਵੀ ਹੋਏਗੀ ਹੋ, ਤੁਸੀਂ ਯੂਐਸ ਚ ਹੈਗੇ ਹੋ, ਲੋਡ ਲੈ ਕੇ ਗਏ ਹੋ, ਕੈਨੇਡਾ ਚੋਂ, ਜਿੱਥੇ ਵੀ ਹੋ, ਐਪ ਦੇ ਜ਼ਰੀਏ ਫੋਨ ਤੋਂ ਵੀ ਬੈਟਰ ਕੁਆਲਿਟੀ ਆਉਂਦੀ ਹੈ। ਫੋਨ ਦੇ ਵਿੱਚ ਆ ਜਾਂਦੀ ਹੈ ਕੁਆਲਿਟੀ ਚੰਗੀ, ਸੁਣਨ ਲਾਇਕ ਤਾਂ ਵਧੀਆ ਹੁੰਦੀ ਹੈ ਉਹ ਵੀ ਫੋਨ ਦੇ ਜ਼ਰੀਏ, ਬਟ ਐਪ ਦੇ ਵਿੱਚ ਜਿਹੜੀ ਕੁਆਲਿਟੀ ਆਉਣੀ ਹੈ ਉਹ ਕਮਾਲ ਦੀ ਹੋਣੀ ਹੈ। ਤੁਹਾਨੂੰ ਬਹੁਤ ਵਧੀਆ ਕੁਆਲਿਟੀ ਮਿਲੇਗੀ ਆਰਾਮ ਦੇ ਨਾਲ, ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਸੀਂ ਜੁੜੇ ਰਹਿ ਸਕਦੇ ਹੋ ਵਾਈ ਮੀਡੀਆ ਦੇ ਨਾਲ। ਸੋ ਵਾਈ ਮੀਡੀਆ ਇਹ ਐਪ ਅੱਜ ਹੀ ਆਪਣੇ ਫੋਨ ਦੇ ਉੱਤੇ ਜ਼ਰੂਰ ਡਾਊਨਲੋਡ ਕਰ ਲਓ, 416-475-5000। ਔਰ ਜੀ ਸਪੋਂਸਰ ਸਾਡੇ 5 ਅਨਾਊਂਸ ਕਰੋ ਜੀ ਸਰਾ ਜੀ, ਉਸ ਤੋਂ ਬਾਅਦ ਸੌਰਵ ਰਤਨ ਜੀ ਨਾਲ ਗੱਲ ਕਰਦੇ ਹਾਂ, ਵਿਰਕ ਸਾਹਿਬ ਔਰ ਬਾਕੀ ਸਾਰੇ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈਣੇ ਹੈ। ਜੀ ਸਰਾ ਜੀ, ਯੂ ਗੋ ਅਹੈਡ।
ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਬਿਲਕੁਲ। ਐਂਡ ਬਹੁਤ ਕੁਇਕਲੀ ਮੈਂ ਹਮਾਰੇ ਲਿਸਨਰਸ ਕੋ ਬਤਾ ਦੂੰ, ਸਰਵਣਾ ਭਵਨ ਕੇ ਬਾਰੇ ਮੇਂ। ਦੀਵਾਲੀ ਕੋ ਸੈਲੀਬ੍ਰੇਟ ਕਰ ਲੀਜੀਏ ਡਿਲਾਈਟਫੁਲ ਪੀਸ ਕੇ ਸਾਥ, ਸਰਵਣਾ ਭਵਨ ਪੇ ਇੰਜੋਏ ਕਰ ਲੀਜੀਏ ਸਪੈਸ਼ਲ ਲੰਚ ਬੁਫੇ, ਫਸਟ, ਸੈਕੰਡ ਐਂਡ ਥਰਡ ਨਵੰਬਰ ਕੋ ਅਵੇਲੇਬਲ ਐਕਸਕਲੂਸਿਵਲੀ ਐਟ ਸਕਾਰਬਰੋ ਐਂਡ ਡੈਲਟਾ ਲੋਕੇਸ਼ਨ। ਆਪਣੇ ਆਪ ਨੂੰ ਟ੍ਰੀਟ ਕਰੇ ਟੂ ਸਪੈਸ਼ਲ ਨਾਰਥ ਇੰਡੀਅਨ ਥਾਲੀ ਜੋ ਕਿ ਫੀਚਰ ਹੋਤੀ ਹੈ ਮਾਊਥ ਵਾਟਰਿੰਗ ਮੈਨਿਊ, ਚਪਾਤੀ ਹੋ ਗਿਆ, ਬਟਰ ਦਾਲ ਬਟਰ ਫਰਾਈ ਹੋ ਗਿਆ, ਪਾਲਕ ਕਰੀ ਹੋ ਗਿਆ, ਚਨਾ ਮਸਾਲਾ ਐਂਡ ਮਚ ਮੋਰ। ਇਹ ਆਫਰ ਕਰੀ ਜਾ ਰਹੀ ਹੈ ਆਪਕੋ ਸਕਾਰਬਰੋ ਮਿਸਿਸਾਗਾ ਬ੍ਰਾਮਸਨ ਲੋਕੇਸ਼ਨ ਮੇਂ ਜੁਆਇਨ ਕਰੇ ਫਰਮ ਫ੍ਰਾਈਡੇ ਟੂ ਸੰਡੇ, ਐਕਸਪੀਰੀਅੰਸ ਕਰ ਲੀਜੀਏ ਵਰਲਡ ਕੀ ਨੰਬਰ 1 ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਚੇਨ ਸਰਵਣਾ ਭਵਨ। ਕਾਂਟੈਕਟ ਇਨਫਾਰਮੇਸ਼ਨ ਐਂਡ ਲੋਕੇਸ਼ਨ ਐਂਡ ਐਡਰੈਸਿਸ ਕੇ ਲਈ ਵਿਜ਼ਿਟ ਕਰ ਲੀਜੀਏ ਉਨਕੀ ਵੈਬਸਾਈਟ sarvanabhavan.ca, ਦੈਟ ਇਜ਼ sarvanabhavan.ca ਪੇ। ਸਤਿ ਸ਼੍ਰੀ ਅਕਾਲ ਲਿਸਨਰਸ, ਮੈਂ ਬਤਾ ਦੂੰ ਬ੍ਰੈਸਟ ਕੈਂਸਰ ਕੈਨੇਡਾ ਕੇ ਬਾਰੇ ਮੇਂ। ਫੋਰ ਓਵਰ 3 ਡੇਕੇਡਸ ਬ੍ਰੈਸਟ ਕੈਂਸਰ ਕੈਨੇਡਾ ਡਰਾਈਵਿੰਗ ਆ ਫੋਰਸ ਆਫ ਬ੍ਰੈਸਟ ਕੈਂਸਰ ਰਿਸਰਚ ਮੇਂ। ਦਿਸ ਫਾਲ ਆਪ ਪੁਸ਼ ਕਰ ਸਕਦੇ ਹਾਂ ਬਾਉਂਡਰੀਜ਼ ਇਵਨ ਫਰਦਰ, 50 ਟਾਈਪਸ ਆਫ ਬ੍ਰੈਸਟ ਕੈਂਸਰਸ ਹੋਤੇ ਹੈਂ, ਇਟਸ ਨਾਟ ਦ ਟਾਈਮ ਟੂ ਸਲੋ ਡਾਊਨ। ਰੈਲੀ ਕਰੇ, ਸਪੋਰਟ ਕਰੇ ਫਿਊਅਲ ਰਿਸਰਚ ਡਿਊਰਿੰਗ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ। ਜੁਆਇਨ ਕਰ ਲੀਜੀਏ breastcancerprogress.ca ਪੇ ਜਾ ਕੇ, ਜਿਸ ਚੈਲੰਜ ਕੋ ਜੁਆਇਨ ਕਰੇ ਅਕਟੂਬਰ ਮੇਂ breastcancerprogress.ca ਮੇਂ ਜਾ ਕੇ। ਸਾਥ ਹੀ ਸਾਥ ਲਿਵ ਕਮਿਊਨਿਟੀਜ ਕੇ ਬਾਰੇ ਮੇਂ ਲਿਸਨਰਸ ਮੇਂ ਬਤਾ ਦੂੰ, ਵਾਟਰਫ੍ਰੰਟ ਲਿਵਿੰਗ ਇਜ਼ ਕਮਿੰਗ ਟੂ ਦੀ ਬੈਂਕਸ ਆਫ ਓਲਡ ਕਨਾਲ ਇਨ ਵੈਲੈਂਸ, ਲੌਕ ਇਨ ਕੁਏਕ, ਵਿਜ਼ਨਰੀ ਨਿਊ ਡਿਵੈਲਪਮੈਂਟ ਜੇ ਬਾਰੇ ਲਿਵ ਕਮਿਊਨਿਟੀਜ਼। ਵਿਜ਼ਿਟ ਕਰ ਲੀਜੀਏ liveheer.ca ਟੂ ਲਰਨ ਮੋਰ ਡੀਟੇਲਸ, liveheer.ca ਟੂ ਲਰਨ ਮੋਰ ਡੀਟੇਲਸ। ਆਪਕੋ ਮੈਂ ਬਤਾ ਦੂੰ ਅਬਾਊਟ ਸਪੋਰਟ ਕੇ ਬਾਰੇ ਮੇਂ, ਵਾਟ ਗੋਜ਼ ਅਪ ਕੀਪਸ ਕਲਾਈਮਿੰਗ, ਡਿਫਾਈ ਕਰ ਲੀਜੀਏ ਗ੍ਰੈਵਿਟੀ ਕੋ, ਟੇਕ ਯੋਰ ਨੈਕਸਟ ਐਡਵੈਂਚਰ ਹਾਇਰ ਇਨ ਅ 2024 ਬ੍ਰੋਂਕੋ ਸਪੋਰਟ ਸਟੈਂਡਰਡ 4x4 ਕੇਪੇਬਿਲਿਟੀ ਕੇ ਸਾਥ, ਫਰਮ 0% APR ਪਰਚੇਸ, ਫਾਈਨਾਂਸਿੰਗ ਫਾਰ ਅਪ ਟੂ 60 ਮੰਥਸ, ਐਲੀਜੀਬਲ 2024 ਬ੍ਰੋਂਕੋ ਸਪੋਰਟ ਮਾਡਲਸ ਪੇ। ਵਿਜ਼ਿਟ ਕਰ ਲੀਜੀਏ ਟੋਰੋਨੋ ਏਰੀਆ 4 ਡੀਲਰ ਟੂਡੇ ਜਾਂ ਫਿਰ fortoronto.ca ਪੇ ਜਾਏ ਫਾਰ ਮੋਰ ਡੀਟੇਲਸ। ਐਂਡ ਫਾਈਨਲੀ ਹਮਾਰੇ ਲਿਸਨਰਸ ਮੈਂ ਬਤਾ ਦੂੰ ਅਬਾਊਟ ਸੈਂਸ ਰੀਸੈਂਟ ਦੱਸਾਂ ਮੌਸਮ ਕੇ ਬਾਰੇ ਮੇਂ। आपके लिए बहुत अमेजिंग दिवाली चैन सेल लेके आ चुके हैं। लाइव पकौड़ा स्टेशन होने वाला है, देसी घी की जलेबी स्टेशन होने वाली है, आलू टिक्की चाट स्टेशन होने वाले हैं, फ्री चाय मिलने वाले हैं सारे गेस्ट को, बहुत सारे अमेजिंग ऑफर्स हैं, बाय वन गेट वन फ्री भी ऑफर्स चल रहे हैं। आप इन्हें विजिट कर लीजिए 2877 डेरी रोड ईस्ट मिसिसागा में, 2877 डेरी रोड ईस्ट मिसिसागा। 9056128381 इज द नंबर, 9056128381 पे। जी
ਬਹੁਤ ਸ਼ੁਕਰੀਆ ਜੀ, ਔਰ ਅਸੀਂ ਸਵਾਗਤ ਕਰਦੇ ਹੈਗੇ ਹਾਂ ਸੌਰਵ ਰਤਨ ਜੀ ਦਾ। ਕੀ ਪੰਜਾਬੀ ਫਰਨੀਚਰ ਤੇ ਇੱਕ ਮਿੰਟ ਲੈ ਸਕਦੇ ਹਾਂ ਪਹਿਲਾਂ, ਕੀ ਉਹਨਾਂ ਲਾਈਨ ਜੁੜੀ ਹੋਈ?
ਬਿਲਕੁਲ ਬਿਲਕੁਲ, ਤਾਨੀਆ ਜੀ ਵੀ ਜੁੜੀ ਹੋਈ ਹੈ।
ਹਾਂਜੀ, ਪਹਿਲਾਂ ਤਾਨੀਆ ਜੀ ਨੂੰ ਲੈ ਲਓ ਉੱਥੇ ਫਟਾਫਟ, ਇੱਕ ਦੋ ਮਿੰਟ ਉਹਨਾਂ ਨੂੰ ਦੇ ਦਿੰਦੇ ਹਾਂ ਤਾਨੀਆ ਜੀ ਨੂੰ, ਔਰ ਫਿਰ ਮੈਂ ਸੌਰਵ ਜੀ ਨਾਲ ਜਿਹੜਾ ਡਿਟੇਲ ਚ ਇਕਾਨਮੀ ਔਰ ਕੱਲ ਇਮੀਗ੍ਰੇਸ਼ਨ ਦੇ ਨੰਬਰ ਵੀ ਜਿਹੜੇ ਕਟੌਤੀ ਹੋਈ ਹੈ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਸੌਰਵ ਰਤਨ ਜੀ ਨਾਲ ਕਰਨੀ ਹੈ। ਸੋ ਜੀ ਤਾਨੀਆ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ। ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਯੁਧਵੀਰ ਜੀ। ਪੰਜਾਬੀ ਬਾਈ ਨੇਚਰ ਤੇ ਵਾਈ ਮੀਡੀਆ ਦੀ ਟੀਮ ਰਾਈਟ ਨਾਓ ਲਾਈਵ ਔਨ ਲੋਕੇਸ਼ਨ ਹੈ, ਐਂਡ ਇੱਥੇ ਮੇਲਾ ਸਟਾਰਟ ਹੋ ਗਿਆ। ਬਹੁਤ ਹੀ ਵਧੀਆ ਵਧੀਆ ਆਫਰਸ ਨੇ, ਪਰ ਸਾਰੀ ਜਾਣਕਾਰੀ ਅੱਜ ਅਸੀਂ ਜੈਸੀ ਜੀ ਤੋਂ ਲੈਣੇ ਹੋ। ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਈਜ਼।
ਹੈਲੋ, ਸਤਿ ਸ੍ਰੀ ਅਕਾਲ ਜੀ, ਮੈਂ ਜੱਸੀ ਬੋਲ ਰਿਹਾ ਤੇ ਇੱਥੇ ਮੈਂ ਹਰ ਸਾਲ ਹੁੰਦਾ ਇੱਥੇ ਆਪਣੇ ਮੇਲੇ ਤੇ। ਮੈਨੂੰ ਇੰਨਾ ਵਧੀਆ ਲੱਗਦਾ, ਇੰਨਾ ਲੱਗਦਾ ਮੈਂ ਇੰਡੀਆ ਆ ਗਿਆ, ਇੰਨਾ ਵਧੀਆ ਲੱਗਦਾ, ਇੰਨਾ ਫੈਮਿਲੀ ਵਾਲਾ ਹੈਗਾ ਮਾਹੌਲ ਸਾਰਾ ਇੱਥੇ, ਸਰਵਿਸ ਨੀ ਵਧੀਆ ਹੈਗੀ ਇੱਥੇ, ਸਟਾਫ ਇੰਨਾ ਫੂਡ ਇੰਨਾ ਵਧੀਆ ਹੈਗਾ ਨਾ ਇੱਥੇ। ਤੁਸੀਂ ਮਿਠਾਈਆਂ ਖਾਓਗੇ ਤੁਸੀਂ ਇੰਡੀਆ ਦੀ ਮਿਠਾਈ ਭੁੱਲ ਜਾਓ, ਹਰ ਕਲਰ ਦੀ ਮਿਠਾਈਆਂ ਹੈਗੀਆਂ ਨੇ ਤੇ ਇੱਥੇ ਡੀਜੇ ਵਗੈਰਾ ਹਰ ਚੀਜ਼ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਮੈਨੂੰ ਤੇ ਇੱਦਾਂ ਲੱਗਦਾ ਮੈਂ ਤਾਂ ਇੰਡੀਆ ਹੀ ਆ ਗਿਆ, ਇੰਡੀਆ ਜਾਣ ਦੀ ਲੋੜ ਹੀ ਨੀ ਹੈਗੀ ਇੱਥੇ। ਜਦ ਮੈਂ ਇੱਥੇ ਪਹੁੰਚਦਾ ਨਾ ਮੈਨੂੰ ਬਹੁਤ ਸੋਹਣਾ ਲੱਗਦਾ ਇੱਥੇ, ਅੱਜ ਵੀ ਆਂਦੇ ਨੇ ਇੱਥੇ ਜਿਹੜੇ ਹੈਗੇ ਨੇ ਇੱਧਰ ਦੇ ਹੁਣ ਉਹ ਵੀ ਉਹਨਾਂ ਨਾਲ ਬਹੁਤ ਗੱਲਬਾਤ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ
ਇਨਕ੍ਰੈਡੀਬਲ ਜੀ ਇਹਦੇ ਨਾਲ ਤੁਸੀਂ ਮੇਲੇ ਬਾਰੇ ਜ਼ਰੂਰ ਦੱਸੋ ਜਿਹੜੇ ਵਧੀਆ ਵਧੀਆ ਆਫਰ ਆਪਾਂ ਲੈ ਕੇ ਆ ਰਿਹਾ ਸਾਰੇ
ਹਾਂਜੀ ਆਫਰ ਇਹਨਾਂ ਦੇ ਬਹੁਤ ਵਧੀਆ ਹੈਗੇ ਆ ਆਫਰ ਦੇ ਜਿੱਦਾਂ ਇੱਕ ਜਿੱਦਾਂ ਆਫਰ ਦਾ ਹੋ ਗਿਆ ਆਪਣਾ ਜਿਵੇਂ ਕੋਈ ਹਾਂਜੀ ਜਿੱਦਾਂ ਆਫਰ ਟਿਕਟਾਂ ਹੈਗੀ ਇੰਡੀਆ ਵਾਸਤੇ ਉਹ ਵੀ ਆਫਰ ਦੀ ਆਫਰ ਕਰਦੇ
ਹਾਂਜੀ
ਟਿਕਟਾਂ ਮੈਨੂੰ ਬੜੀ ਖੁਸ਼ੀ ਸੀ ਟਿਕਟਾਂ ਤੇ ਮੈਂ ਚਲਾ ਸੀ ਇੰਡੀਆ ਜਾਣਾ ਸੀ ਤੇ ਮੈਨੂੰ ਟਿਕਟਾਂ ਤਾਂ ਮਿਲੇ ਓ ਮਾਈ ਗੋਡ ਫਿਰ ਤੇ ਮੈਂ ਇਧਰੋਂ ਕਿਨਾਂ ਲਵਾਂ ਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਇਧਰੋਂ ਫਿਰ ਆਫਰ ਆ ਰਹੀ ਹੈ ਟਿਕਟਾਂ ਮੈਂ ਇਧਰੋਂ ਜਾ ਕੇ ਫਿਰ ਇੰਡੀਆ ਦਾ ਮੈਨੂੰ ਵਧੀਆ ਲੱਗਦਾ ਤੇ ਹੋਰ ਕੁਛ ਵਾਸਤੇ ਜੀ ਟੀ ਏ ਚ ਸਭ ਤੋਂ ਬੈਸਟ ਲੋਕੇਸ਼ਨ ਆਹੀ ਆ ਪੰਜਾਬੀ ਬਾਏ ਨੇਚਰ ਮੈਂ ਸਭ ਨੂੰ ਇਹੀ ਕਹੂੰਗਾ ਜਿੰਨੇ ਵੀ ਇੱਥੇ ਆਓ ਸਭ ਤੋਂ ਵਧੀਆ ਮੇਲਾ ਇੱਥੇ ਹਰ ਸਾਲ ਹੁੰਦਾ ਇੰਨੀ ਦੂਰ ਦੂਰ ਲੋਕੀ ਆਉਂਦੇ ਸਾਡਾ ਇੱਥੇ ਦੇਖਣ ਵਾਸਤੇ ਸਾਰੇ ਵੈਲਕਮ ਸਾਰੇ ਤੁਸੀਂ ਆਓ ਵੈਰੀ ਨਾਈਸ
ਓਕੇ ਜੀ ਥੈਂਕ ਯੂ ਸੋ ਮਚ ਸਾਡੇ ਨਾਲ ਜਸਟੀ ਜੀ ਜੁੜੇ ਸੀਗੇ ਐਂਡ ਸਾਰੇ ਲਿਸਨਰਸ ਨੂੰ ਦੁਬਾਰਾ ਦੱਸ ਦਿੰਦੇ ਹਾਂ ਜੇ ਤੁਸੀਂ ਵੀ ਬੈਸਟ ਮਿਠਾਈਆਂ ਇਨ ਟਾਊਨ ਚਾਹੁੰਦੇ ਹੋ ਵਧੀਆ ਤੁਸੀਂ ਦੀਵਾਲੀ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਦੀਵਾਲੀ ਟੈਂਟ ਮੇਲਾ ਲੱਗ ਚੁੱਕਿਆ ਪੰਜਾਬੀ ਬਾਏ ਨੇਚਰ ਦੇ ਉੱਤੇ ਬਹੁਤ ਹੀ ਵਧੀਆ ਵਧੀਆ ਆਫਰਸ ਚੱਲ ਰਹੇ ਨੇ ਐਂਡ ਸਾਰੇ ਲਿਸਨਰਸ ਦੇ ਲਈ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ ਕਿ ਤੁਸੀਂ ਲੱਕੀ ਡਰਾਅ ਦੇ ਵਿੱਚ ਹਿੱਸਾ ਲੈ ਸਕਦੇ ਹੋ ਤੁਹਾਡੇ ਕੋਲ ਚਾਂਸ ਹੈ 13 ਟਿਕਟ ਇੰਡੀਆ ਏਅਰ ਕੈਨੇਡਾ ਦੀਆਂ ਕੈਨੇਡਾ ਟੂ ਇੰਡੀਆ ਟਿਕਟਸ ਤੁਸੀਂ ਜਿੱਤ ਸਕਦੇ ਹੋ 55 inches TV ਤੁਸੀਂ ਜਿੱਤ ਸਕਦੇ ਹੋ 13 ਏਅਰ ਫਰਾਇਰਸ ਜਿੱਤ ਸਕਦੇ ਹੋ ਐਂਡ ਉਹਦੇ ਨਾਲ ਹੀ ਪੰਜਾਬੀ ਬਾਏ ਨੇਚਰ ਦੇ ਰਹੇ ਨੇ 13 ਗਿਫਟ ਕਾਰਡ ਵਿਚ ਇਜ਼ ਵਰਥ $250 ਸੋ ਬਹੁਤ ਹੀ ਇਨਕ੍ਰੈਡੀਬਲ ਡੀਲਸ ਨੇ ਜਲਦੀ ਜਲਦੀ ਪਹੁੰਚੋ ਬਿਕਾਜ਼ ਬੈਸਟ ਮਿਠਾਈਆਂ ਤੁਹਾਨੂੰ ਪਤਾ ਤੁਹਾਨੂੰ ਇਨ ਟਾਊਨ ਕਿੱਥੇ ਮਿਲਦੀਆਂ ਨੇ ਪੰਜਾਬੀ ਬਾਏ ਨੇਚਰ ਤੁਹਾਨੂੰ 4 ਲੋਕੇਸ਼ਨਸ ਤੋਂ ਸਰਵ ਕਰਦੇ ਨੇ ਗੌਰ ਏਅਰਪੋਰਟ ਸੈਂਡਲਵੁੱਡ ਐਂਡ ਓਕਵਿਲ ਗੌਰ ਲੋਕੇਸ਼ਨ ਦੇ ਉੱਤੇ ਲੱਕੀ ਡਰਾਅ ਦੇ ਰਿਜ਼ਲਟ ਵੀ ਕੱਢੇ ਜਾਣਗੇ ਅਕਤੂਬਰ 31st ਨੂੰ 5 ਵਜੇ ਸੋ ਜਲਦੀ ਜਲਦੀ ਪਹੁੰਚੋ ਕਿਉਂਕਿ ਬੈਸਟ ਡੀਲਸ ਜਿੱਦਾਂ ਤੁਹਾਨੂੰ ਜੱਸੀ ਜੀ ਨੇ ਵੀ ਦੱਸਿਆ ਆ ਕਿ ਇੱਥੇ ਮਿਲਦੀਆਂ ਨੇ ਐਟ ਪੰਜਾਬੀ ਬਾਏ ਨੇਚਰ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਆ ਨੰਬਰ ਟੂ ਕਾਲ ਇਜ਼ 9057944667 ਜੀ ਉਦਵੀਰ ਜੀ
ਬਹੁਤ ਸ਼ੁਕਰੀਆ ਜੀ ਔਰ ਸੌਰਵ ਰਤਨ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਥੈਂਕ ਯੂ ਜਸਵੀਰ ਜੀ ਗੁੱਡ ਮਾਰਨਿੰਗ ਟੂ ਯੂ ਸਰ ਆਲ ਦਾ ਲਿਸਨਰਸ ਥੈਂਕ ਯੂ ਸਰ
ਗੁੱਡ ਮਾਰਨਿੰਗ ਸਰ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਪਹਿਲਾਂ ਤਾਂ ਤੁਹਾਡੇ ਲਈ ਬਹੁਤ ਵਧੀਆ ਫੀਡਬੈਕ ਆਈ ਹੈਗੀ ਆ ਸਾਡੇ ਭਰਾ ਨੇ ਔਰ ਬਹੁਤ ਅਜ਼ੀਜ਼ ਨੇ ਕਮਿਊਨਿਟੀ ਦੇ ਕੌਜ਼ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਖੁਦ ਰੀਅਲ ਸਟੇਟ ਦੇ ਪ੍ਰੋਫੈਸ਼ਨ ਵਿਚ ਹੀ ਹੈਗੇ ਨੇ ਮੈਂ ਜ਼ਿਕਰ ਕਰ ਰਿਹਾ ਜਸਵਿੰਦਰ ਮੀਲੂ ਸਾਹਿਬ ਦਾ ਔਰ ਜਸਵਿੰਦਰ ਮੀਲੂ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਤੁਹਾਡੇ ਬਾਰੇ ਬੜੀ ਵਧੀਆ ਫੀਡਬੈਕ ਦਿੱਤੀ ਹੈਗੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸੌਰਵ ਰਤਨ ਜੀ ਕੋਲ ਆਏ ਨੇ ਔਰ ਵਧੀਆ ਪਰਸਨੈਲਿਟੀ ਹੈ ਐਕਸਲੈਂਟ ਨੌਲੇਜ ਵੈਰੀ ਗੁੱਡ ਪਰਸਨੈਲਿਟੀ ਐਂਡ ਐਕਸਲੈਂਟ ਨੌਲੇਜ ਇਹ ਜਸਵਿੰਦਰ ਮੀਲੂ ਸਾਹਿਬ ਇਹ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਤੁਸੀਂ ਵੀ ਬਹੁਤ ਵਧੀਆ ਇਨਸਾਨ ਹੋ ਕਮਿਊਨਿਟੀ ਦੇ ਕੌਜ਼ ਲਈ ਹਮੇਸ਼ਾ ਅੱਗੇ ਹੁੰਦੇ ਹੋ ਵੈਰੀ ਰਿਸਪੋਂਸੀਬਲ ਗੋਡ ਬਲੈਸ ਯੂ ਐਂਡ ਯੋਰ ਫੈਮਿਲੀ ਜਸਵਿੰਦਰ ਮੀਲੂ ਸਾਹਿਬ ਔਰ ਤੁਹਾਡੀ ਵਧੀਆ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਸੋ ਮੇਰਾ ਫਰਜ਼ ਬਣਦਾ ਜੀ ਤੁਹਾਡੇ ਲਈ ਵਧੀਆ ਫੀਡਬੈਕ ਆਈ ਹੈ ਸੌਰਵ ਰਤਨ ਜੀ ਸੋ ਮੈਂ ਜ਼ਰੂਰ ਤੁਹਾਡੇ ਨਾਲ ਵੀ ਸ਼ੇਅਰ ਕਰਾਂ
ਨਹੀਂ ਨਹੀਂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਰੀਅਲੀ ਐਪਰੀਸ਼ੀਏਟ ਮੈਂ ਮੰਨਦਾ ਕਿ ਮੋਰ ਦਾ ਫੀਡਬੈਕ ਮੋਰ ਦਾ ਰਿਸਪੋਂਸੀਬਿਲਿਟੀ ਕਮਜ਼ ਔਨ ਯੂਰ ਸ਼ੋਲਡਰ ਕਿ ਤੁਸੀਂ ਜਿਹੜਾ ਹੈਗਾ ਚੰਗਾ ਕੰਮ ਹੋਰ ਚੰਗੇ ਤਰੀਕੇ ਦੇ ਨਾਲ ਕਰਨਾ ਹੈ ਤਾਂ ਕਿ ਜਿਹੜਾ ਵਿਸ਼ਵਾਸ ਹੈ ਉਹ ਬਣਿਆ ਰਹੇ ਆਈ ਥਿੰਕ ਕਿ ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿਸੇ ਵੀ ਬਿਜ਼ਨਸ ਦਾ ਚਾਹੇ ਹੁਣੇ ਪੰਜਾਬੀ ਬਾਏ ਨੇਚਰ ਤੋਂ ਆਏ ਸੀਗੇ ਚਾਹੇ ਉਹ ਸਰਵਿਸ ਇੰਡਸਟਰੀ ਚ ਅਸੀਂ ਆ ਕੋਈ ਵੀ ਬਿਜ਼ਨਸ ਹੈ ਉਹਦੇ ਵਿੱਚ ਵਿਸ਼ਵਾਸ ਜਿਹੜੀ ਹੈਗੀ ਹੈ ਉਹ ਇੱਕ ਮੇਨ ਅਹਿਮ ਕੜੀ ਹੈਗੀ ਹੈ ਜਿਹਦੇ ਨਾਲ ਤੁਹਾਡਾ ਜਿਹੜੇ ਕਸਟਮਰ ਨੇ ਉਹ ਤੁਹਾਡੇ ਤੇ ਪ੍ਰਾਊਡ ਕਰ ਸਕਦੇ ਨੇ ਥੈਂਕ ਯੂ ਮੀਲੂ ਸਾਹਿਬ ਐਂਡ ਥੈਂਕ ਯੂ ਯੁਧਵੀ ਜੀ
ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਕੱਲ ਮੈਂ ਨਾਲੇ ਤੁਹਾਡੇ ਤੋਂ ਇਮੀਗ੍ਰੇਸ਼ਨ ਦੇ ਕਮੈਂਟਸ ਪਹਿਲਾਂ ਲਵਾਂਗਾ ਕਿ ਕੀ ਲੱਗਦਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਦੇ ਨੰਬਰਸ ਘਟਾਏ ਨੇ ਸੋ ਇਹ ਠੀਕ ਫੈਸਲਾ ਲਿਆ ਹੈਗਾ ਔਰ ਇਹਦੇ ਤੇ ਕਮੈਂਟਸ ਦਿਓ ਔਰ ਸਾਡੀ ਫਿਰ ਬੈਂਕ ਆਫ ਕੈਨੇਡਾ ਨੇ ਕਿਉਂਕਿ ਹਫ਼ਤੇ ਦੇ ਵਿੱਚ ਜਿਹੜੀ ਵੀ ਕੋਈ ਇਕਨੋਮਿਕ ਐਕਟੀਵਿਟੀ ਹੁੰਦੀ ਹੈ ਸੋ ਮੈਂ ਇੱਥੇ ਜ਼ਰੂਰ ਦੱਸ ਦਵਾਂ ਕਿ ਵਾਈ ਮੀਡੀਆ ਇਕਨੋਮਿਕ ਐਂਡ ਫਾਈਨੈਂਸ਼ੀਅਲ ਰਿਪੋਰਟ ਹਰ ਫਰਾਈਡੇ ਸੌਰਵ ਰਤਨ ਜੀ ਲੀਡ ਕਰਦੇ ਨੇ ਇਹਨੂੰ ਜਿਹੜੀ ਵਾਈ ਮੀਡੀਆ ਤੇ ਮੈਂ ਦੁਬਾਰਾ ਦੱਸ ਦਵਾਂ ਵਾਈ ਮੀਡੀਆ ਇਕਨੋਮਿਕ ਐਂਡ ਫਾਈਨੈਂਸ਼ੀਅਲ ਰਿਪੋਰਟ ਸੋ ਫਾਈਨੈਂਸ਼ੀਅਲ ਪਲੈਨਰ ਨੇ ਸੌਰਵ ਰਤਨ ਜੀ ਨੂੰ ਲੀਡ ਕਰਦੇ ਨੇ ਸਾਡੇ ਇਮੀਗ੍ਰੇਸ਼ਨ ਦੇ ਨੰਬਰਸ ਦੀ ਰਿਪੋਰਟ ਆਈ ਹੈ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟਸ ਆਪਣੇ ਘਟਾਏ ਨੇ ਉਹਦੀ ਰਿਪੋਰਟ ਆਈ ਹੈ ਸੋ ਹਫ਼ਤੇ ਦੇ ਵਿੱਚ ਜਿਹੜੀਆਂ ਜਿਹੜੀਆਂ ਰਿਪੋਰਟਸ ਜਿਹੜੀ ਸਾਡੀ ਇਕਨੋਮੀ ਦੇ ਨਾਲ ਜਾਂ ਫਾਈਨੈਂਸ ਦੇ ਨਾਲ ਰਿਲੇਟਡ ਹੋਇਆ ਕਰਨਗੀਆਂ ਸੋ ਉਹਦੇ ਤੇ ਅਨੈਲਿਸਿਸ ਅਸੀਂ ਹਰ ਹਫ਼ਤੇ ਹਰ ਫਰਾਈਡੇ ਲੈਂਦੇ ਹਾਂ ਵਾਈ ਮੀਡੀਆ ਇਕਨੋਮਿਕ ਐਂਡ
ਫਾਈਨੈਂਸ਼ੀਅਲ ਰਿਪੋਰਟ ਦੇ ਵਿੱਚ ਸੌਰਵ ਰਤਨ ਜੀ ਤੋਂ। ਸੌਰਵ ਜੀ, ਦੋ ਬੜੀਆਂ ਖਬਰਾਂ ਨੇ, ਇੱਕ ਤੇ ਇੰਟਰਸਟ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਘਟਾਏ ਨੇ, ਇੱਕ ਇਮੀਗ੍ਰੇਸ਼ਨ ਦੇ ਨੰਬਰਸ ਘਟਾਏ ਨੇ, ਇਹ ਦੋਨੋਂ ਹੀ ਤੁਹਾਡੇ ਨਾਲ ਸੰਬੰਧਿਤ ਨੇ। ਜਿਹੜਾ ਇਹਨਾਂ ਦੋਨਾਂ ਤੇ ਰੋਸ਼ਨੀ ਪਾਓ, ਆਪਣੇ ਵਿਚਾਰ ਦਿਓ ਇਕਨੋਮੀ ਤੇ, ਫਾਈਨੈਂਸ ਦੇ ਉੱਤੇ, ਔਰ ਤੁਹਾਡੀਆਂ ਸਰਵਿਸਿਜ਼ ਤੁਸੀਂ ਕਿੱਦਾਂ ਇਹਦੇ ਵਿੱਚ ਕੋਈ ਰੋਲ ਅਦਾ ਕਰ ਸਕਦੇ ਹੋ, ਇਹ ਜਰਾ ਡਿਟੇਲ ਦੱਸੋ। ਪਹਿਲਾਂ ਫੋਨ ਨੰਬਰ ਦੇ ਦਿਓ, ਫਿਰ ਗੱਲਬਾਤ ਸ਼ੁਰੂ ਕਰੋ ਜੀ।
ਡੈਫੀਨੇਟਲੀ ਜੀ, ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533, 416-833-8533, 4168385333, ਔਰ ਲੰਬੇ ਸਮੇਂ ਤੋਂ ਹੁਣ ਅਸੀਂ ਫਾਈਨੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਵਾਈਡ ਕਰ ਰਹੇ ਹਾਂ ਆਪਣੇ ਜਿਹੜੇ ਪ੍ਰਾਊਡ ਪ੍ਰੋਫੈਸ਼ਨਲ ਹੈਗੇ ਨੇ, ਫੈਮਿਲੀ ਕਲਾਸ ਕਲਾਇੰਟਸ ਹੈਗੇ ਨੇ, ਬਿਜ਼ਨਸ ਓਨਰਸ ਹੈਗੇ ਨੇ। ਜਿਹੜੀ ਟੈਕਸ ਸਾਈਡ ਹੈਗੀ ਹੈ ਐਡਵਾਈਸ ਦੀ, ਉਹਦਾ ਅਸੀਂ ਬੜਾ ਖਿਆਲ ਰੱਖਦੇ ਹਾਂ, ਕਿਉਂਕਿ ਟੈਕਸ ਮਿਨੀਮਾਈਜੇਸ਼ਨ ਤੇ ਟੈਕਸ ਜਿਹੜੀ ਹੈਗੀ ਹੈ ਲਾਇਬਿਲਿਟੀ ਨੂੰ ਘਟਾਉਣਾ, ਇਹ ਇੱਕ ਫਾਈਨੈਂਸ਼ੀਅਲ ਐਡਵਾਈਜ਼ਰੀ ਦਾ ਅਹਿਮ ਕੋਰ ਰੋਲ ਹੈਗਾ, ਇਨ ਐਡੀਸ਼ਨ ਟੂ ਪਲੈਨਿੰਗ ਫਾਰ ਪੈਨਸ਼ਨ, ਪਲੈਨਿੰਗ ਫਾਰ ਰਿਟਾਇਰਮੈਂਟ ਇਨਕਮ, ਪਲੈਨਿੰਗ ਫਾਰ ਜਿਹੜੀ ਹੈਗੀ ਹੈ ਮਿਡ ਟਰਮ ਐਂਡ ਲੌਂਗ ਟਰਮ ਇਨਵੈਸਟਮੈਂਟ, ਔਰ ਇਹਦੇ ਵਿੱਚ ਰਿਸਕ ਮੈਨੇਜਮੈਂਟ ਨੂੰ ਵੀ ਆਪਾਂ ਨਿਗੇਟ ਨਹੀਂ ਕਰ ਸਕਦੇ, ਕਿਉਂਕਿ ਇੰਸ਼ੋਰੈਂਸ ਇਹਨਾਂ ਮੁਲਕਾਂ ਦੇ ਵਿੱਚ ਜਾਂ ਇੰਸ਼ੋਰੈਂਸ ਆਮ ਤੌਰ ਤੇ ਸਮਾਜਿਕ ਜਿਹੜੀ ਆਪਣਾ ਤਾਨਾ ਬਾਨਾ ਹੈ ਉਹਦੇ ਵਿੱਚ ਇਸ ਕਰਕੇ ਜ਼ਰੂਰੀ ਹੈ ਕਿ ਵੀ ਆਲ ਵਰਕ ਹਾਰਡ ਟੂ ਬ੍ਰਿੰਗ ਪ੍ਰੋਸਪੈਰਿਟੀ ਫਾਰ ਆਰ ਸੈਲਵਸ ਐਂਡ ਆਰ ਫੈਮਿਲੀ, ਔਰ ਉਹ ਪ੍ਰੋਸਪੈਰਿਟੀ ਲਾਇਬਿਲਿਟੀ ਸਬਸਕ੍ਰਾਈਬ ਕਰਕੇ ਆਉਂਦੀ ਹੈ, ਰਿਸਕ ਲੈ ਕੇ ਆਉਂਦੀ ਹੈ। ਸੋ ਜਿਹੜਾ ਜੀਵਨ ਦਾ ਰਿਸਕ ਹੈ, ਜਿਹੜਾ ਲਾਈਫ ਸਟਾਈਲ ਦਾ ਰਿਸਕ ਹੈ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ ਜਾਂ ਤੁਹਾਡੀ ਇਨਕਮ ਪ੍ਰੋਟੈਕਸ਼ਨ ਪਲਾਨਸ ਨੇ ਜਾਂ ਲਾਈਫ ਸਟਾਈਲ ਪ੍ਰੋਟੈਕਸ਼ਨ ਪਲਾਨਸ ਨੇ, ਜੇ ਉਹਨਾਂ ਨੂੰ ਤੁਸੀਂ ਵਧੀਆ ਤਰੀਕੇ ਦੇ ਨਾਲ ਐਡਮਿਨਿਸਟਰ ਕਰ ਲੈਂਦੇ ਹੋ, ਜਿਹਦੀ ਅਮੂਮਨ ਤੌਰ ਤੇ ਕੋਸਟ ਤਕਰੀਬਨ 3-5% ਆਉਂਦੀ ਹੈ ਤੁਹਾਡੀ ਗ੍ਰੋਸ ਇਨਕਮ ਜਾਂ ਗ੍ਰੋਸ ਰੈਵਨਿਊ ਦੀ। ਇਨਕਮ ਦੀ ਗੱਲ ਕਰਾਂਗੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਰੈਵਨਿਊ ਤਾਂ ਕਾਫੀ ਜ਼ਿਆਦਾ ਹੋ ਸਕਦਾ ਹੈ, ਤੇ ਬਸ ਇੰਨਾ ਕੁ ਪੈਸਾ ਖਰਚ ਕਰਕੇ ਤੁਸੀਂ ਆਪਣੇ ਆਪ ਨੂੰ ਵਧੀਆ ਪ੍ਰੋਟੈਕਟ ਕਰ ਲੈਂਦੇ ਹੋ। ਇਹ ਮੇਰਾ ਮੰਨਣਾ ਹੈਗਾ, ਉਹ ਇਸ ਕਰਕੇ ਹੈ ਕਿਉਂਕਿ ਦੈਟ ਵਾਟ ਆਈ ਹੈਵ ਸੀਨ ਓਵਰ ਅ ਪੀਰੀਅਡ ਆਫ ਟਾਈਮ। ਸੋ ਅਸੀਂ ਉਹ ਸਾਰੀਆਂ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ, ਔਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਫਾਈਨੈਂਸਿਸ ਨੂੰ ਲੈ ਕੇ ਤੇ ਤੁਹਾਡੀ ਫਾਈਨੈਂਸ਼ੀਅਲ ਲਾਈਫ ਨੂੰ ਲੈ ਕੇ ਅਸੀਂ ਇੱਕ ਪੋਜ਼ਿਟਿਵ ਜਿਹੜਾ ਹੈਗਾ ਇੰਪੈਕਟ ਪਾ ਸਕੀਏ। ਔਰ ਯੁਧਵੀ ਜੀ, ਇਮੀਗ੍ਰੇਸ਼ਨ, ਡੈਫੀਨੇਟਲੀ ਇਮੀਗ੍ਰੇਸ਼ਨ ਇਜ਼ ਅ ਨੀਡ ਆਫ ਕੈਨੇਡਾ, ਇਟਸ ਅ ਨੀਡ ਆਫ ਐਨ ਆਰ। ਇਮੀਗ੍ਰੇਸ਼ਨ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਕੈਨੇਡੀਅਨ ਗਰੋਥ ਦੇ ਵਿੱਚ ਇਮੀਗ੍ਰੇਸ਼ਨ ਇਜ਼ ਵਨ ਆਫ ਦਾ ਕੀ ਐਲੀਮੈਂਟ। ਇਹ ਅੱਜ ਤੋਂ ਨਹੀਂ ਹੈ, ਲੰਬੇ ਸਮੇਂ ਤੋਂ ਹੈ, ਕਿਉਂਕਿ ਕੈਨੇਡਾ ਦੀ ਜਿਹੜੀ ਨੈੱਟ ਜਿਹੜੀ ਪਾਪੂਲੇਸ਼ਨ ਗਰੋਥ ਹੈ ਅਦਰਵਾਈਜ਼ ਨੈਗੇਟਿਵ ਹੈ, ਜੇ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਉਹਨੂੰ ਪ੍ਰੋਪਰਲੀ ਫਾਲੋ ਨਹੀਂ ਕੀਤਾ ਜਾਂਦਾ। ਹੁਣ ਪ੍ਰੋਪਰਲੀ ਫਾਲੋ ਦੇ ਵਿੱਚ ਗਵਰਨਮੈਂਟ ਦੀ ਜਵਾਬਦੇਹੀ ਆ ਜਾਂਦੀ ਹੈ ਕਿ ਉਹਨਾਂ ਨੇ ਦੇਸ਼ ਦੇ ਇਕਨੋਮਿਕ ਇੰਟਰਸਟ ਤੇ ਦੇਸ਼ ਦੇ ਲੋਕਾਂ ਦੀ ਭਲਾਈ ਵਰਸਿਸ ਪਾਲਿਸੀ ਮੇਕਿੰਗ ਤੇ ਪਾਲਿਸੀ ਇਨਫੋਰਸਮੈਂਟ, ਇਹਦਾ ਜਿਹੜਾ ਇੱਕ ਡੈਲੀਕੇਟ ਬੈਲੈਂਸ ਹੈ ਉਹ ਕਿਵੇਂ ਰੱਖਣਾ ਹੈਗਾ। ਸੋ ਇਸ ਕਰਕੇ ਜਿਹੜਾ ਇਹ ਕਰਬ ਅਨਾਊਂਸ ਕੀਤਾ ਗਿਆ ਹੈਗਾ ਅਗਲੇ 2 ਸਾਲਾਂ ਦੇ ਵਿੱਚ, ਉਹ ਕਰਬ ਜਿਹੜਾ ਹੈਗਾ ਉਹ ਸੋਸ਼ਲ ਪ੍ਰੋਬਲਮ ਤੇ ਇਕਨੋਮਿਕ ਪ੍ਰੋਬਲਮ ਚੋਂ ਹੀ ਨਿਕਲ ਕੇ ਆਇਆ ਹੈਗਾ। ਇਹ ਕੋਈ ਆਲ ਆਫ ਅ ਸਡਨ ਕਿਸੇ ਪ੍ਰੋਬਲਮ ਦੀ ਪੈਰਾਸ਼ੂਟ ਲੈਂਡਿੰਗ ਦੇ ਨਾਲ ਨਹੀਂ ਆਇਆ ਹੈਗਾ, ਇਹ ਗਵਰਨਮੈਂਟ ਦੀ ਪਿਛਲੇ ਦਿਨਾਂ ਦੇ ਵਿੱਚ ਲਿੱਤੇ ਹੋਏ ਡਿਸੀਜਨ ਦੇ ਵਿੱਚੋਂ ਹੀ ਨਿਕਲ ਕੇ ਆਇਆ ਹੈਗਾ। ਸੋ ਇੰਡਸਟਰੀ ਨੂੰ ਵੀ ਸਕਿਲਡ ਇਮੀਗ੍ਰੇਸ਼ਨ ਦੀ ਲੋੜ ਹੈ, ਜਿਵੇਂ ਕਿ ਆਪਣੀ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਉਹ ਇਸ ਵੇਲੇ ਬਹੁਤ ਗ੍ਰੈਪਲ ਕਰ ਰਹੀ ਹੈਗੀ ਹੈ ਫਾਰ ਸਕਿਲਡ ਵਰਕਫੋਰਸ। ਅਗਰ ਥੋੜਾ ਜਿਹਾ ਹੋਰ ਸਾਈਡ ਲਾਈਨ ਮੈਂ ਜਾਵਾਂ, ਵੈਲਡਰਸ ਹੋ ਗਏ, ਜਿਹੜੇ ਮੀਨਸ ਕਿ ਜਿਹੜੀਆਂ ਟੈਕਨੀਕਲ ਜੋਬਸ ਨੇ ਜਿਨ੍ਹਾਂ ਨੂੰ ਆਪਾਂ ਇੰਡਸਟਰੀ ਜੋਬ ਕਹਿ ਦਿੰਦੇ ਹਾਂ, ਉਹਦੇ ਵਿੱਚ ਵੀ ਸਕਿਲਡ ਬੰਦਿਆਂ ਦੀ ਕਾਫੀ ਕਮੀ ਹੈਗੀ ਹੈ, ਉਹਦੇ ਵਿੱਚ ਹੈਲਥ ਕੇਅਰ ਵੀ ਆ ਜਾਂਦਾ ਹੈਗਾ। ਸੋ ਗਵਰਨਮੈਂਟ ਆਫ ਕੈਨੇਡਾ ਨੂੰ ਜਿਹੜਾ ਹੈਗਾ ਦੋਨੋਂ ਚੀਜ਼ਾਂ ਦੇ ਵਿੱਚ ਹੁਣ ਬੈਲੈਂਸ ਟਰਾਈ ਕਰਨ ਦੀ ਲੋੜ ਸੀ ਕਿ ਬੈਂਕ ਆਫ ਕੈਨੇਡਾ ਦੀ ਅਗਰ ਅਸੀਂ ਇਕਨੋਮਿਕ ਫੋਰਕਾਸਟ ਨੂੰ ਲੈਣਾ ਹੈਗਾ, ਪਲੱਸ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੈਸ਼ਰ ਹੈਗਾ ਜਿਹੜੇ ਵੱਡੇ ਸਿਟੀਜ਼ ਤੇ ਆ ਰਿਹਾ ਹੈਗਾ, ਪ੍ਰੋਵਿੰਸਿਸ ਤੇ ਆ ਰਿਹਾ ਹੈਗਾ, ਜਿਹਦੇ ਨਾਲ ਸੋਸ਼ਲ ਪ੍ਰੋਬਲਮਸ ਵਧੀਆਂ ਹੈਗੀਆਂ ਨੇ, ਓਫੈਂਸਿਸ ਵਧੇ ਹੈਗੇ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ, ਕਿਉਂਕਿ ਹਰ ਚੀਜ਼ ਦਾ ਸੰਬੰਧ ਓਵਰਆਲ ਦੇਸ਼ ਦੀ ਗਰੋਥ, ਲੋਕਾਂ ਦੀ ਵੇਜ, ਲੋਕਾਂ ਦੀਆਂ ਜੋਬਸ, ਉਹਦੇ ਬੇਸ ਦੇ ਉੱਪਰ ਪਰ ਪਰਸਨ ਜਿਹੜੀ ਹੈਗੀ ਸਪੈਂਡਿੰਗ ਔਨ ਦਾ ਹਾਊਸਿੰਗ ਕੰਜ਼ਿਊਮਰ ਗੁੱਡਸ, ਇਹਦੇ ਨਾਲ ਨਾਲ ਬਿਜ਼ਨਸ ਇਨਵੈਸਟਮੈਂਟ, ਇਹ ਹਰ ਚੀਜ਼ ਦੇ ਉੱਪਰ ਆਉਂਦਾ ਹੈਗਾ। ਸੋ ਪਿਛਲੇ ਦਿਨਾਂ ਦੇ ਵਿੱਚ ਜੋ ਹੋਇਆ ਆਪਾਂ ਸਾਰੇ ਨੂੰ ਪਤਾ ਹੈਗਾ, ਸੋ ਉਹਦੇ ਵਿੱਚੋਂ ਹੀ ਇਹ ਚੀਜ਼ਾਂ ਨਿਕਲ ਕੇ ਆਈਆਂ ਹੈਗੀਆਂ ਨੇ। ਔਰ ਮੋਰ ਓਵਰ ਕਿਉਂਕਿ ਅੱਗੇ ਇਲੈਕਸ਼ਨ ਦਾ ਟਾਈਮ ਆ ਰਿਹਾ ਹੈਗਾ ਤੇ ਇਹ ਵੀ ਜ਼ਰੂਰੀ ਹੈਗਾ ਕਿ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਇਹਨਾਂ ਗੱਲਾਂ ਵੱਲ ਦੇਖੇ ਕਿ ਹਾਊਸਿੰਗ ਪ੍ਰੈਸ਼ਰ ਵਧਿਆ ਹੋਇਆ, ਰੈਂਟ ਦਾ ਪ੍ਰੈਸ਼ਰ ਵਧਿਆ ਹੋਇਆ, ਪਬਲਿਕ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਆਪਾਂ ਦੇਖਿਆ ਇਨਫਰਾਸਟ੍ਰਕਚਰ ਦਾ ਇਸ ਵੇਲੇ ਜੀਟੀਏ ਚ ਕੀ ਹਾਲ ਹੈਗਾ, ਲੇਬਰ ਮਾਰਕੀਟ ਦੇ ਵਿੱਚ ਇਮਬੈਲੈਂਸ ਬਹੁਤ ਵਧਿਆ ਹੋਇਆ, ਰੈਕਰਡ ਪਾਪੂਲੇਸ਼ਨ ਇਨਕਰੀਜ਼ ਹੋਈ ਹੈ ਉਹਨਾਂ ਲੋਕਾਂ ਦੀ ਜਿਹੜੇ ਨਾਨ ਪਰਮਾਨੈਂਟ ਸਟੇਟਸ ਹੋਲਡਰ ਨੇ ਕੈਨੇਡਾ ਦੇ ਵਿੱਚ। ਲੌਂਗ ਹੈਲਡ ਬਿਲੀਫ ਇਹੀ ਹੈ ਕਿ ਮਾਸ ਇਮੀਗ੍ਰੇਸ਼ਨ ਇਜ਼ ਡੈਫੀਨੇਟਲੀ ਬੈਨੀਫਿਸ਼ਲ ਟੂ ਕੈਨੇਡੀਅਨ ਇਕਾਨਮੀ, ਪ੍ਰੋਵਾਈਡਡ ਜਿਹੜੇ ਲੈਵਲ ਆਫ ਗਰੋਥ ਹੈਗੇ ਨੇ ਉਹ ਸਵੀਅਰਲੀ ਹੈਂਪਰ ਨਾ ਹੋਣ। ਸੋ ਇਸ ਕਰਕੇ ਆਈ ਥਿੰਕ ਇਹ ਹੁਣ ਪੋਸਟਮਾਰਟਮ ਸਟਰੈਟਜੀ ਹੋ ਰਹੀ ਹੈਗੀ ਹੈ, ਮੈਂ ਇਹਨੂੰ ਕੋਈ ਪ੍ਰੋਐਕਟਿਵ ਸਟਰੈਟਜੀ ਨਹੀਂ ਕਹਾਂਗਾ। ਐਜ਼ ਅ ਸਿਟੀਜ਼ਨ, ਐਜ਼ ਅ ਕੰਟਰੀਬਿਊਟਰ ਔਨ ਦਾ ਸ਼ੋ, ਤੁਹਾਡਾ ਜਿਹੜਾ ਪਲੇਟਫਾਰਮ ਹੈ ਨਾ ਟੀਮਡ, ਉਹਦੇ ਤੇ ਮੈਂ ਐਜ਼ ਅ ਪਰਸਨ ਗੱਲ ਕਰ ਰਿਹਾ ਹੈਗਾ ਕਿ ਇਹ ਕੋਈ ਪ੍ਰੋਐਕਟਿਵ ਨਹੀਂ ਹੈਗੀ, ਇਹ ਪੋਸਟਮਾਰਟਮ ਹੋ ਰਿਹਾ ਹੈਗਾ ਔਰ ਇਹ ਪੋਸਟਮਾਰਟਮ ਨਾ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ। ਔਰ ਅਨਫੋਰਚੁਨੇਟਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਲ ਬਰ ਸਾਲ ਹੀ ਨਿਕਲ ਕੇ ਆ ਰਹੀ ਹੈਗੀ ਕਿ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਆਪਣਾ ਕੋਈ